ਜੀ ਸ਼ਾਮਿਲ ਹੈਗੇ ਹੋ ਤੁਸੀਂ ਸਵੇਰ ਵਾਲੇ ਸ਼ੋਅ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ
ਐਂਡ ਨਾਓ ਨਿਊਜ਼ ਟੇਕ ਅਵੇ
ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਆਪਾਂ ਪਹਿਲਾਂ ਵਾਸੂ ਕੁਮਾਰ ਦਾ ਸਵਾਗਤ ਕਰਦੇ ਹਾਂ ਵਾਸੂ ਗੁੱਡ ਮਾਰਨਿੰਗ ਵੈਲਕਮ
ਜਸਪ੍ਰੀਤ ਜੀ ਗੁੱਡ ਮਾਰਨਿੰਗ ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ
ਕੀ ਹਾਲ ਚਾਲ
ਹਾਲ ਚਾਲ ਬਹੁਤ ਵਧੀਆ ਜੀ ਤੁਸੀਂ
ਕਿੰਨੀ ਐਕਸਾਈਟਮੈਂਟ ਹੈ ਅੱਜ ਟੀਮ ਕੈਨੇਡਾ ਦਾ ਮੈਚ ਹੋਣਾ
ਜੀ ਐਕਸਾਈਟਮੈਂਟ ਤਾਂ ਕਾਫੀ ਹੈ ਮੈਨੂੰ ਨਾ ਗੱਲ ਯਾਦ ਆ ਜਾਂਦੀ ਮੈਂ ਹੁਣੇ ਦਰਸ਼ ਨਾਲ ਵੀ ਸਾਡੇ ਜਿਹੜੇ ਅਸਿਸਟੈਂਟ ਪ੍ਰੋਡਿਊਸਰ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ 2010 ਦੇ ਵਿੱਚ ਕਾਮਨਵੈਲਥ ਗੇਮਸ ਹੋਈਆਂ ਸੀ ਦਿੱਲੀ
ਹਾਂ ਹਾਂ
ਅਤੇ ਉਦੋਂ ਫੀਫਾ ਵਰਲਡ ਕੱਪ ਵੀ ਉਹ 2010 ਦੇ ਵਿੱਚ ਹੋਇਆ ਸੀ ਅਤੇ ਫੀਫਾ ਵਰਲਡ ਕੱਪ ਦਾ ਓਪਨਿੰਗ ਮੈਚ ਜਿਸ ਦਿਨ ਸੀਗਾ ਉਸ ਦਿਨ ਦਿੱਲੀ ਦੇ ਵਿੱਚ ਆਰ ਕੇ ਖੰਨਾ ਟੈਨਿਸ ਸਟੇਡੀਅਮ ਦੀ ਇਨੋਗਰੇਸ਼ਨ ਸੀ ਕਾਮਨਵੈਲਥ ਗੇਮਸ ਤੋਂ ਪਹਿਲਾਂ
ਠੀਕ ਹੈ
ਅਤੇ ਮੈਂ ਆਲ ਇੰਡੀਆ ਰੇਡੀਓ ਵਾਸਤੇ ਨਿਊਜ਼ ਰਿਪੋਰਟਿੰਗ ਕਰਦਾ ਸੀ ਮੈਂ ਕਾਮਨਵੈਲਥ ਗੇਮਸ ਕਵਰ ਕੀਤਾ ਕਰ ਰਿਹਾ ਸੀ
ਠੀਕ ਹੈ
ਅਤੇ ਐਮ ਐਸ ਗਿੱਲ ਉਦੋਂ ਉੱਥੇ ਇੰਡੀਆ ਦੇ ਸਪੋਰਟਸ ਮਿਨਿਸਟਰ ਹੁੰਦੇ ਸੀ ਅਤੇ ਉਹਨਾਂ ਨੂੰ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਵੀ ਸਰ ਜੀ ਅੱਜ ਵਰਲਡ ਕੱਪ ਵੀ ਸ਼ੁਰੂ ਹੋ ਰਿਹਾ ਅਤੇ ਉਹਦੇ ਬਾਰੇ ਕੋਈ ਕਲਿੱਪ ਦੇ ਦਿਓ ਮਤਲਬ ਕੋਈ ਬਾਈਟ ਦੇ ਦਿਓ ਬਾਈਟ ਮਤਲਬ ਕਿ ਕੋਈ ਉਹਦੇ ਬਾਰੇ ਆਡੀਓ ਬਾਈਟ ਕੋਈ ਦੇ ਦਿਓ ਕੋਈ ਉਹਦੇ ਬਾਰੇ ਟਿੱਪਣੀ ਕਰ ਦਿਓ ਅਤੇ ਅੱਗੋਂ ਐਮ ਐਸ ਗਿੱਲ ਨੇ ਕਿਹਾ ਹਮੇ ਕਿਆ ਫਰਕ ਪੜਤਾ ਹਮਨੇ ਤੋ ਘਰ ਬੈਠ ਕੇ ਹੀ ਦੇਖਣਾ ਪਹਿਲਾਂ ਗੱਲ ਕਹੀ ਵੀ ਜਿਹੜੀਆਂ ਹੋਮ ਗੇਮਸ ਨੇ ਵੀ ਜੇ ਉਹ ਕਿਤੇ ਵੀਕਐਂਡ ਤੇ ਹੋਣ ਜਾਂ ਸ਼ਾਮ ਨੂੰ ਹੋ ਜਾਣ ਤਾਂ ਵੀ ਉਹਦਾ ਥੋੜਾ ਬਹੁਤ ਕਿਤੇ ਦੇਖ ਲੈ ਕੋਈ ਗੁੰਜਾਇਸ਼ ਹੋਵੇ ਮਿਸ ਹੋ ਜਾਣੀ ਗੇਮ ਤੇ ਜੀ ਤਾਂ ਇਹ ਕਰਦਾ ਵੀ ਉੱਥੇ ਡਾਊਨ ਟਾਊਨ ਜਾ ਕੇ ਬਹਿ ਕੇ ਉੱਥੇ ਕਿਸੇ ਵਾਚ ਪਾਰਟੀ ਦੇ ਵਿੱਚ ਹੀ ਐਟਲੀਸਟ ਮੈਚ ਨੂੰ ਇੰਜੋਏ ਕਰੀਏ
ਨਾ ਵੀ ਕਹੇ ਤਾਂ ਵਾਚ ਪਾਰਟੀ ਚੀਜ਼ ਪਰ
ਮਾਇਆ ਮੇਰਾ ਜੀ ਕਰਦਾ ਘਰ ਛੱਡ ਕੇ ਮਲੰਗ ਹੋ ਜਾਏ ਜੀ ਤਾਂ ਬਹੁਤ ਕੁਝ ਕਰਦਾ
ਅੱਛਾ ਮੈਂ ਇਹ ਸੋਚ ਕੇ ਗਾਣਾ ਨਹੀਂ ਲਾਇਆ ਵੀ ਇੱਥੇ ਜਾ ਕੇ ਜੁੜੂਗੀ ਗੱਲ
ਗੱਲ ਜੁੜਦੀ ਹੈ
ਪਰ ਗੱਲ ਜੁੜ ਗਈ ਚਲੋ ਓਕੇ ਜੀ ਸ਼ੁਰੂਆਤ ਕਰੀਏ ਆਪਾਂ ਖਬਰਾਂ ਦੀ ਪਹਿਲਾਂ ਦੱਸੀਏ ਕਿ ਇਸ ਸੈਗਮੈਂਟ ਨੂੰ ਸਪੋਂਸਰ ਕੀਤਾ ਹੈਗਾ ਪਲਾਨ ਇੰਸ਼ੋਰੈਂਸ ਵਾਲੇ ਅਮਰਿੰਦਰ ਨੱਡਾ ਨੇ ਜੇ ਤੁਸੀਂ ਹਾਲੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਕਿਉਂਕਿ ਤੁਹਾਨੂੰ ਐਂ ਲੱਗਦਾ ਕਿ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ ਤਾਂ ਤੁਸੀਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰਕੇ ਦੇਖਣਾ ਜੀ ਉਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2 to $3 ਪਰ ਡੇ ਵਿੱਚ ਵਧੀਆ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ ਲੋ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਟੀ ਇੰਸ਼ੋਰੈਂਸ ਲਈ ਵੀ ਉਪਲਬਧ ਨੇ ਕਮਿਊਨਿਟੀ ਦੇ ਟਰਸਟਡ ਅਤੇ ਨੌਲੇਜੇਬਲ ਐਡਵਾਈਜ਼ਰ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦੀ ਟੋਪ ਐਡਵਾਈਜ਼ਰਸ ਨੇ ਅਮਰਿੰਦਰ ਨੱਡਾ ਇਹਨਾਂ ਨਾਲ ਸੰਪਰਕ ਕਰਨ ਵਾਸਤੇ ਨੰਬਰ 604-363-2200 604-363-2200 ਇਹਨਾਂ ਕੋਲ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਪ੍ਰਮੋਸ਼ਨ ਚੱਲ ਰਹੀ ਹੈ ਜੀ ਇਸ ਟਾਈਮ ਜੇ ਤੁਹਾਡੇ ਪੇਰੈਂਟਸ ਦੀ ਉਮਰ 7 ਸਾਲ ਤੋਂ ਘੱਟ ਹੈ ਉਹਨਾਂ ਨੂੰ ਕੋਈ ਹੈਲਥ ਕੰਡੀਸ਼ਨ ਹੈ ਨਹੀਂ ਤਾਂ ਪੂਰੇ ਸਾਲ ਦੀ ਕਵਰੇਜ ਸਿਰਫ $939 ਜਾਂ $78 ਪਰ ਮੰਥ ਤੋਂ ਸ਼ੁਰੂ ਹੋ ਸਕਦੀ ਹੈ ਅਦਰਵਾਈਜ਼ ਆਲਸੋ ਤੁਸੀਂ ਇਹਨਾਂ ਨੂੰ ਸੰਪਰਕ ਕਰਿਓ ਇਹ ਵਧੀਆ ਤੁਹਾਨੂੰ ਆਪਸ਼ਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇ ਦੇਣਗੇ ਬਸ ਉਹ ਕਿੱਥੋਂ ਸ਼ੁਰੂਆਤ ਕਰੀਏ ਆਪਾਂ ਲੋਕਲ ਸ਼ੁਰੂਆਤ ਕਰੀਏ ਕਿੱਦਾਂ ਕਰੀਏ
ਆਈ ਥਿੰਕ ਸਰੀ ਪੁਲਿਸ ਬੋਰਡ ਦੀ ਇਹੀ ਗੱਲ ਜਿਹੜੀ ਆ ਉੱਥੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਕਿਉਂਕਿ ਕੱਲ ਬੜਾ ਹੰਗਾਮਾ ਹੋਇਆ ਉਸ ਮੀਟਿੰਗ ਦੇ ਵਿੱਚ
ਸਰੀ ਪੁਲਿਸ ਬੋਰਡ ਦੇ ਨਵੇਂ ਚੇਅਰ ਇਲੈਕਟ ਕੀਤੇ ਗਏ ਨੇ ਪਰਮ ਜਬੰਦਾ ਪਰ ਚਲੋ ਉਹ ਤਾਂ ਇਲੈਕਟ ਕੀਤੇ ਗਏ ਨੇ ਉਹਨਾਂ ਨੇ ਵੀ ਫਾਈਨੈਂਸ਼ੀਅਲ ਰਿਵਿਊ ਦੀ ਗੱਲ ਕਹੀ ਹੈ ਪਰ ਜਿਹੜਾ ਉੱਥੇ ਰੌਲਾ ਰੱਪਾ ਪਿਆ ਉਹਦੇ ਬਾਰੇ ਪਹਿਲਾਂ ਆਪਾਂ ਜ਼ਿਕਰ ਕਰੀਏ ਪਹਿਲਾਂ ਤਾਂ ਉਹਨਾਂ ਦੀ ਆਡੀਓ ਬਾਰ ਬਾਰ ਕੱਟੀ ਜਾ ਰਹੀ ਸੀ ਜੋ ਬੋਲ ਰਹੇ ਸੀ ਆਡੀਓ ਕੱਟੀ ਜਾ ਰਹੀ ਸੀ ਜਿਹੜੇ ਲੋਕ ਉੱਥੇ ਮੌਜੂਦ ਸੀ ਪਬਲਿਕ ਕੁਐਸਚਨ ਆਂਸਰ ਪੀਰੀਅਡ ਜਿਹੜਾ ਹੁੰਦਾ ਉਹ ਪਬਲਿਕ ਕੁਐਸਚਨ ਆਂਸਰ ਪੀਰੀਅਡ ਦੇ ਵਿੱਚ ਉਹਨਾਂ ਨੂੰ ਕਈ ਸਵਾਲ ਪੁੱਛੇ ਗਏ ਸਵਾਲ ਪੁੱਛੇ ਗਏ ਜੀ ਸਰੀ ਪੁਲਿਸ ਸਰਵਿਸ ਦੇ ਜਿਹੜੇ ਚੀਫ ਕਾਂਸਟੇਬਲ ਨੋਮ ਲਪਿੰਸਕੀ ਹੋਇਆ ਕਰਦੇ ਸੀ ਉਹਨਾਂ ਨੂੰ ਜਿਸ ਹਿਸਾਬ ਨਾਲ ਵਿਦਾ ਕੀਤਾ ਗਿਆ ਸਰੀ ਪੁਲਿਸ ਸਰਵਿਸ ਦੇ ਵਿੱਚੋਂ ਕੱਢਿਆ ਗਿਆ ਕਿ ਉਹ ਛੱਡ ਕੇ ਚਲੇ ਗਏ ਉਹਦੇ ਬਾਰੇ ਕੁਛ ਦੱਸਿਆ ਤਾਂ ਹੈ ਨਹੀਂ ਗਾ ਵਿਦਾਊਟ ਕੌਜ਼ ਉਹਨਾਂ ਦੀ ਟਰਮੀਨੇਸ਼ਨ ਹੋਈ ਹੈ ਸੋ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀ ਉਹਨਾਂ ਦੀ ਟਰਮੀਨੇਸ਼ਨ ਹੋਈ ਹੈ ਜਿਹੜਾ ਉਹਨਾਂ ਨੂੰ ਫੋਰਸ ਦੇ ਵਿੱਚੋਂ ਕੱਢਿਆ ਗਿਆ ਉਹਦੇ ਕਾਰਨ ਤਾਂ ਘੱਟੋ ਘੱਟ ਦੱਸੇ ਜਾਣ ਟਰਾਂਸਪੇਰੈਂਸੀ ਤਾਂ ਰੱਖੀ ਜਾਵੇ ਇਸ ਗੱਲ ਨੂੰ ਲੈ ਕੇ ਸੋ ਕਾਫੀ ਹੰਗਾਮਾ ਹੋਇਆ
ਯਾ ਸੋ ਕੱਲ੍ਹ ਸਰੀ ਪੁਲਿਸ ਬੋਰਡ ਦੀ ਮੀਟਿੰਗ ਸੀ ਅਤੇ ਇਸ ਮੀਟਿੰਗ ਤੋਂ ਪਹਿਲਾਂ ਹੀ ਇੱਕ ਪ੍ਰੈਸ ਰਿਲੀਜ਼ ਬੋਰਡ ਵੱਲੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਜਿਹੜਾ ਤੁਸੀਂ ਫਾਈਨੈਂਸ਼ੀਅਲ ਰਿਵਿਊ ਦਾ ਜ਼ਿਕਰ ਕੀਤਾ ਕਿ ਸਰੀ ਪੁਲਿਸ ਸਰਵਿਸ ਦਾ ਕਹਿੰਦੇ ਹੁਣ ਅਸੀਂ ਇੱਕ ਇੰਡੀਪੈਂਡੈਂਟ ਫਾਈਨੈਂਸ਼ੀਅਲ ਰਿਵਿਊ ਕਰਾਵਾਂਗੇ ਕਿ ਐਕਚੁਅਲੀ ਵੀ ਅਸੀਂ 2024-2025 ਦੇ ਵਿੱਚ ਪੁਲਿਸ ਵਾਸਤੇ ਜਿੰਨਾ ਬਜਟ ਪਾਸ ਕੀਤਾ ਵੀ ਉਹਦੇ ਵਿੱਚੋਂ ਤਕਰੀਬਨ 65 ਮਿਲੀਅਨ ਵੀ ਅਨਯੂਜ਼ਡ ਰਿਹਾ ਵੀ ਉਹ ਪੈਸੇ ਯੂਜ਼ ਨਹੀਂ ਹੋਏ ਅਤੇ ਪਿਛਲੀ ਵਾਰ ਜਿਹੜਾ ਮੰਗ ਕੀਤੀ ਗਈ ਬੋਰਡ ਵੱਲੋਂ ਕਿ $91 ਮਿਲੀਅਨ ਜ਼ਿਆਦਾ ਜਾਰੀ ਕੀਤੇ ਜਾਣ ਅਤੇ ਫਿਰ ਉਹਦੇ ਵਿੱਚੋਂ $45 ਮਿਲੀਅਨ ਹੀ ਜ਼ਿਆਦਾ ਪਿਛਲੇ ਸਾਲ ਦੇ ਮੁਕਾਬਲੇ ਜਾਰੀ ਕੀਤੇ ਗਏ ਕਿਹਾ ਗਿਆ ਜੀ $47 ਮਿਲੀਅਨ ਦਾ ਕੱਟ ਕਰ ਦਿੱਤਾ ਗਿਆ ਪੁਲਿਸ ਸਪੈਂਡਿੰਗ ਦੇ ਵਿੱਚ ਵੀ ਸਮਝ ਹੀ ਨਹੀਂ ਆ ਰਹੀ ਵੀ ਪੁਲਿਸ ਦੇ ਵਾਸਤੇ ਐਕਚੁਅਲੀ ਪੈਸੇ ਕਿੰਨੇ
ਚਾਹੀਦੇ
ਨੇ। ਸੋ ਅਸੀਂ ਇੱਕ ਇੰਡੀਪੈਂਡੈਂਟ ਅਕਾਊਂਟਿੰਗ ਫਰਮ ਹਾਇਰ ਕਰਾਂਗੇ ਅਤੇ ਇਹਦਾ ਇੱਕ ਇੰਡੀਪੈਂਡੈਂਟ ਫਾਈਨੈਂਸ਼ੀਅਲ ਰਿਵਿਊ ਕਰਾਵਾਂਗੇ ਅਤੇ ਉਹ ਜਿਹੜਾ ਰਿਵਿਊ ਹੈ ਉਹਦੇ ਨਤੀਜੇ ਅਕਤੂਬਰ ਤੱਕ ਆਣਗੇ।
ਅਕਤੂਬਰ ਦੇ ਵਿੱਚ ਹੈਗੀਆਂ ਇਲੈਕਸ਼ਨ,
17 ਅਕਤੂਬਰ ਮਿਊਨਿਸਪਲ ਇਲੈਕਸ਼ਨ। ਸੋ ਉਹ ਫਿਰ ਟਾਈਮਿੰਗ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਹੋਇਆ ਵੀ ਆ ਟਾਈਮਿੰਗ ਕਿਸ ਤਰ੍ਹਾਂ ਦੀ, ਵੀ ਉਸ ਤੋਂ ਪਹਿਲਾਂ ਰਿਵਿਊ। ਫਿਰ ਸਰੀ ਪੁਲਿਸ ਯੂਨੀਅਨ ਵੱਲੋਂ ਇਹ ਦੱਸਿਆ ਗਿਆ ਕਿ ਜੀ ਇਸ ਮੀਟਿੰਗ ਦੇ ਵਿੱਚ ਇੱਕ ਹੋਰ ਮਤਾ ਪੇਸ਼ ਕੀਤਾ ਜਾਣਾ, ਉੱਥੇ ਡਿਸਕਸ਼ਨ ਹੋਣੀ ਆ। ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਰੀ ਪੁਲਿਸ ਸਰਵਿਸ ਦੇ ਜਿਹੜੇ ਚੀਫ ਕਾਂਸਟੇਬਲ ਜਿਹੜੇ ਵੀ ਹੋਣ ਉਹਨਾਂ ਨੂੰ ਇਜਾਜ਼ਤ ਨਹੀਂ ਹੋਏਗੀ ਕਿ ਉਹ ਖੁੱਲ੍ਹ ਕੇ ਪਬਲਿਕਲੀ ਸਰੀ ਪੁਲਿਸ ਬੋਰਡ ਦੇ ਖਿਲਾਫ, ਸਿਟੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਾਂ ਪ੍ਰੋਵਿੰਸ ਦੇ ਖਿਲਾਫ, ਮਤਲਬ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਉਹ ਖੁੱਲ੍ਹ ਕੇ ਕੋਈ ਬਿਆਨਬਾਜ਼ੀ ਨਹੀਂ ਕਰ ਸਕਦੇ। ਉਹਨਾਂ ਨੂੰ ਇੱਕ ਤਰ੍ਹਾਂ ਗੈਗ ਆਰਡਰ ਜਾਰੀ ਕਰ ਦਿੱਤਾ ਜਾਏਗਾ ਵੀ ਜਿਵੇਂ ਉਹਨਾਂ ਨੂੰ ਸੈਂਸਰ ਕਰ ਦਿੱਤਾ ਜਾਏਗਾ ਸਰੀ ਪੁਲਿਸ ਸਰਵਿਸ ਦੇ ਚੀਫ ਨੂੰ।
ਤੁਸੀਂ ਚੁੱਪੀ ਵੱਟ ਕੇ ਰੱਖਣੀ ਹੈ, ਹਾਲਾਂਕਿ ਤੁਸੀਂ ਚੀਫ ਹੋ ਪਰ ਤੁਸੀਂ ਕੁਝ ਕਹਿ ਨਹੀਂ ਸਕਦੇ।
ਹਾਂ, ਗੱਲਾਂ ਕਰੋ ਪਰ ਸਾਡੀ ਆਲੋਚਨਾ ਨਹੀਂ ਕਰਨੀ ਕਿ ਬੋਰਡ ਬਾਰੇ ਕੁਝ ਨਹੀਂ ਕਹਿਣਾ, ਐਡਮਿਨਿਸਟ੍ਰੇਸ਼ਨ ਬਾਰੇ ਕੁਝ ਨਹੀਂ ਕਹਿਣਾ। ਸੋ ਇਹਦੀ ਵੀ ਕਾਫੀ ਆਲੋਚਨਾ ਹੋਈ ਇਸ ਗੱਲ ਦੀ ਅਤੇ ਆਪੋਜੀਸ਼ਨ, ਕਿਉਂਕਿ ਇਲੈਕਸ਼ਨ ਹੈਗਾ ਅਤੇ ਜਿਹੜੀਆਂ ਆਪੋਜੀਸ਼ਨ ਸਲੇਟਸ ਨੇ ਸੁੱਖਣਾ ਬਹੁਤ ਸਾਰੀਆਂ ਨੇ ਅਤੇ ਉਹ ਸਾਰਿਆਂ ਵੱਲੋਂ ਹੀ ਇਸ ਗੱਲ ਦੀ ਬੜੀ ਆਲੋਚਨਾ ਕੀਤੀ ਗਈ ਅਤੇ ਸਾਰੇ ਹੁਣ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਕਿ ਜਿਹੜੀ ਬੋਰਡ ਆ ਇਹਦੇ ਵਿੱਚ ਜਿਹੜੇ ਮੈਂਬਰਸ ਨੇ ਉਹ ਬ੍ਰੈਂਡਾ ਲੋਕ ਸਾਡੇ ਮੇਅਰ ਦੀ ਸਹਿਮਤੀ ਦੇ ਨਾਲ ਨਿਯੁਕਤ ਕੀਤੇ ਗਏ ਨੇ ਅਤੇ ਸਾਰੇ ਇਹ ਹੁਣ ਉਂਗਲ ਚੁੱਕ ਰਹੇ ਨੇ ਰੌਬ ਸਟੱਟ ਵੱਲ। ਰੌਬ ਸਟੱਟ ਜਿਹੜੇ ਕਿ ਕਾਉਂਸਲਰ ਨੇ ਅਤੇ ਇਸ ਵੇਲੇ ਬੋਰਡ ਦੇ ਮੈਂਬਰ ਵੀ ਨੇ ਅਤੇ ਐਕਟਿੰਗ ਚੀਫ ਵੀ ਰਹੇ, ਚੇਅਰ ਰਹੇ, ਅਤੇ ਉਹ ਬ੍ਰੈਂਡਾ ਲੋਕ ਦੀ ਵੀ ਗੱਲ ਹੋ ਰਹੀ ਹੈ ਕਿ ਜੀ ਇਹਨਾਂ ਵੱਲੋਂ ਸਾਰਾ ਕੁਝ ਕੀਤਾ ਜਾ ਰਿਹਾ। ਕੱਲ੍ਹ ਜਿਹੜੀਆਂ ਮੀਟਿੰਗ ਹੋਈ ਇਹਦੇ ਵਿੱਚ ਸਰੀ ਪੁਲਿਸ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਪਹੁੰਚੇ ਹੋਏ ਸੀ,
ਉਹਨਾਂ ਨੇ ਕਈ ਗੱਲਾਂ ਕਹੀਆਂ।
ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ, ਰਾਇਨ ਬੁਰਿਗ ਨੇ, ਉਹ ਸਰਜੰਟ ਨੇ ਸਰੀ ਪੁਲਿਸ ਸਰਵਿਸ ਦੇ ਅਤੇ ਉਹ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਨੇ ਗੱਲਾਂ ਕਹੀਆਂ। ਉਹ ਕਹਿੰਦੇ ਵੀ ਸਾਨੂੰ ਇੱਦਾਂ ਲੱਗਣ ਲੱਗ ਪਿਆ ਹੁਣ ਕਿ ਜਿਹੜੀ ਆ ਟ੍ਰਾਂਜ਼ਿਸ਼ਨ ਪੁਲਿਸ ਦੀ ਚੱਲ ਰਹੀ ਹੈ ਇਹ ਸ਼ੁਰੂ ਤੋਂ ਹੀ ਕਹਿੰਦੇ ਪੋਲੀਟੀਸਾਈਜ਼ ਹੋ ਗਈ ਕਿ ਇਹਦੇ ਵਿੱਚ ਸਿਆਸੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਇਹ ਜਿਹੜੀ ਸਿਆਸੀ ਦਖਲ ਅੰਦਾਜ਼ੀ ਹੈ ਇਹਦੇ ਨਾਲ ਸਾਡੇ ਮੈਂਬਰ ਜਿਹੜੇ ਸਰੀ ਪੁਲਿਸ ਸਰਵਿਸ ਦੇ ਆਫਿਸਰਸ ਨੇ ਅਤੇ ਉਹਨਾਂ ਦੇ ਪਰਿਵਾਰ ਉਹ ਹੁਣ ਪ੍ਰਭਾਵਿਤ ਹੋ ਰਹੇ ਨੇ। ਉਹਨਾਂ ਨੂੰ ਲੱਗ ਰਿਹਾ ਵੀ ਸਾਡੀ ਨੌਕਰੀ ਖਤਰੇ ਵਿੱਚ ਤਾਂ ਨਹੀਂ ਕਿਤੇ, ਕਿ ਜੇ ਚੀਫ ਨੂੰ ਤੁਸੀਂ ਵਿਦਆਊਟ ਕੌਜ਼ ਟਰਮੀਨੇਟ ਕਰ ਸਕਦੇ ਹੋ, ਜੇ ਬੋਰਡ ਦੇ ਦੋ ਮੈਂਬਰ ਅਸਤੀਫਾ ਦੇ ਜਾਂਦੇ ਨੇ ਇੰਕਲੂਡਿੰਗ ਦ ਚੇਅਰ,
ਤੇ ਅਸੀਂ ਕਿੰਨੇ ਸੇਫ ਹਾਂ, ਸਾਡੀ ਨੌਕਰੀ ਕਿੰਨੀ ਸੇਫ ਹੈ,
ਕਿੰਨੀ ਸੇਫ ਹੈ। ਤੇ ਕਹਿੰਦੇ ਸਾਡਾ ਕੰਮ ਹੈ ਪਬਲਿਕ ਸੇਫਟੀ ਨੂੰ ਸੁਨਿਸ਼ਚਿਤ ਕਰਨਾ, ਕ੍ਰਿਮੀਨਲਸ ਨੂੰ ਫੜਨਾ, ਉਹਨਾਂ ਨੂੰ ਜਵਾਬਦੇਹ ਬਣਾਉਣਾ, ਤੇ ਕਹਿੰਦੇ ਅਸੀਂ ਆਪਣਾ ਕੰਮ ਪ੍ਰੋਪਰਲੀ ਕਰ ਨਹੀਂ ਪਾ ਰਹੇ ਬਿਕੋਜ਼ ਆਫ ਦੀਸ ਡਿਸਟਰੈਕਸ਼ਨ, ਪੋਲੀਟੀਕਲ ਡਿਸਟਰੈਕਸ਼ਨ। ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਫਿਰ ਉਹਨਾਂ ਨੇ ਇਹਦੇ ਵਿੱਚ ਗੱਲ ਕਹੀ, ਕਹਿੰਦੇ ਕਿ ਸਾਨੂੰ ਇਹ ਦੱਸੋ ਜਿਹੜੇ ਵੀ ਤੁਸੀਂ ਮੈਂਬਰਸ ਜਿਹੜੇ ਨੇ ਪੁਲਿਸ ਸਰਵਿਸ ਦੇ ਆਫਿਸਰਸ, ਪੁਲਿਸ ਸਰਵਿਸ ਨੂੰ ਤੁਸੀਂ ਇੱਕ ਕੌਨਫਲਿਕਟ ਆਫ ਇੰਟਰਸਟ ਦੀ ਪਰਸੈਪਸ਼ਨ ਤੋਂ ਕਿਵੇਂ ਦੂਰ ਰੱਖੋਗੇ, ਉਹਦੇ ਵਾਸਤੇ ਤੁਹਾਡੀ ਕੀ ਯੋਜਨਾ ਹੈ ਕਿ ਆਮ ਜਨਤਾ ਨੂੰ ਇਹ ਨਾ ਲੱਗਣ ਲੱਗ ਪਵੇ ਕਿ ਜਿਹੜੀ ਪੁਲਿਸ ਸਰਵਿਸ ਹੈ ਇਹ ਵੀ ਪੋਲੀਟੀਕਲ ਸਰਵਿਸ ਹੈ ਕੋਈ। ਅਤੇ ਇਹ ਜਦੋਂ ਇੱਦਾਂ ਦੀ ਉਹਨਾਂ ਨੇ ਗੱਲ ਕੀਤੀ ਉੱਥੇ ਫਿਰ ਆਡੀਓ ਬੰਦ ਹੋ ਗਈ ਅਤੇ ਆਡੀਓ ਬਾਰ ਬਾਰ ਬੰਦ ਹੋ ਰਹੀ ਸੀ। ਇੱਥੇ ਇਸ ਪੁਆਇੰਟ 'ਤੇ ਜਦੋਂ ਆਡੀਓ ਬੰਦ ਹੋਈ, ਥੋੜ੍ਹੀ ਦੇਰ ਬਾਅਦ ਜਦੋਂ ਆਡੀਓ ਰੀਇੰਸਟੇਟ ਹੋਈ ਅਤੇ ਰੌਬ ਸਟੱਟ ਜਿਹੜੇ ਪ੍ਰੋਸੀਡਿੰਗਸ ਨੂੰ ਕੈਰੀ ਆਊਟ ਕਰ ਰਹੇ ਸੀ ਫੋਰ ਸਮ ਰੀਜ਼ਨ, ਜਦਕਿ ਚੇਅਰ ਤਾਂ ਹੁਣ ਪਰਮਜਵੰਦਾ
ਨੇ।
ਸੋ 12 ਤਰੀਕ ਨੂੰ ਦੇਖੋ ਪ੍ਰੈਸ ਰਿਲੀਜ਼ ਆਇਆ ਸੀ ਕਿ ਬੋਰਡ ਨੇ ਹੁਣ ਫੈਸਲਾ ਕੀਤਾ ਕਿ ਅਗਲੀ ਮੀਟਿੰਗ 'ਤੇ
ਪਰਮਜਵੰਦਾ
ਨੂੰ ਇਲੈਕਟ ਕੀਤਾ ਜਾਏਗਾ ਐਜ਼ ਬੋਰਡ ਚੇਅਰ। ਅਗਲੀ ਮੀਟਿੰਗ ਕੱਲ੍ਹ ਹੋਈ ਜਿਹੜੀ ਹੈ 16 ਤਰੀਕ ਨੂੰ, 16 ਹੀ ਸੀ 17 ਤਰੀਕ, ਸੋ ਅੱਜ 18 ਹੋ ਗਈ।
ਤੇ ਮੀਟਿੰਗ ਤੋਂ ਪਹਿਲਾਂ ਜਿਹੜੀ ਉਹ ਨਿਊਜ਼ ਰਿਲੀਜ਼ ਵੀ ਆਈ ਉਹਦੇ ਵਿੱਚ ਵੀ ਪਰਮਜਵੰਦਾ ਦੀ ਉਹਨਾਂ ਨੂੰ ਕੋਟ ਕਰਕੇ ਹੀ ਸਾਰੀਆਂ ਗੱਲਾਂ ਲਿਖੀਆਂ ਗਈਆਂ,
ਬੋਰਡ ਚੇਅਰ ਲਿਖਿਆ ਹੋਇਆ ਉਸ ਪ੍ਰੈਸ ਰਿਲੀਜ਼ ਦੇ ਵਿੱਚ। ਪਰ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਉਹਨੂੰ ਕੈਰੀ ਆਊਟ ਇੱਕ ਤਰੀਕੇ ਨਾਲ ਕੰਡਕਟ ਕਰ ਰਹੇ ਸੀ ਰੌਬ ਸਟੱਟ, ਤੇ ਰੌਬ ਸਟੱਟ ਬਾਰ ਬਾਰ ਸਾਰਿਆਂ ਨੂੰ ਜਿਵੇਂ ਟੋਕ ਰਹੇ ਸੀ ਤੇ ਉਹਨਾਂ ਨੇ ਈਵਨ ਰਾਇਨ ਬੁਰਿਗ ਨੂੰ ਵੀ, ਜਿਹੜੇ ਸਰੀ ਪੁਲਿਸ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਵੀ ਇਹ ਗੱਲ ਕਹੀ, ਕਹਿੰਦੇ ਥੈਂਕ ਯੂ ਤੁਹਾਡਾ ਜਿਹੜਾ ਟਾਈਮ ਹੈ, ਕਹਿੰਦੇ ਹੁਣ ਇਹ ਖਤਮ ਹੋ ਗਿਆ, ਤੁਹਾਡੇ ਜਿਹੜੇ ਸਵਾਲ ਨੇ ਅਸੀਂ ਇਹਨਾਂ ਨੂੰ ਐਡਵਾਈਜ਼ਮੈਂਟ ਦੇ ਵਿੱਚ ਲੈ ਲਿਆ ਕਿ ਇਹਨਾਂ ਉੱਤੇ ਅਸੀਂ ਵਿਚਾਰ ਕਰਾਂਗੇ। ਅਤੇ ਕਹਿੰਦੇ ਪਰ ਮੈਂ ਤੁਹਾਨੂੰ ਰਿਮਾਈਂਡ ਕਰਨਾ ਚਾਹੁੰਦਾ ਕਿ ਇਹ ਪੋਲੀਟੀਕਲ ਫੋਰਮ ਨਹੀਂ ਹੈ, ਇਹ ਪੁਲਿਸ ਬੋਰਡ ਦੀ ਮੀਟਿੰਗ ਆ। ਜਦਕਿ ਰਾਇਨ ਬੁਰਿਗ ਇਹ ਕਹਿ ਰਹੇ ਨੇ ਵੀ ਤੁਸੀਂ ਪੋਲੀਟਿਕਸ ਕਰ ਰਹੇ ਹੋ, ਅਤੇ ਪੋਟ ਕਾਲਿੰਗ ਦਾ ਕੈਟਲ ਬਲੈਕ ਜਿਹੜੀ ਉੱਦਾਂ ਦੀ ਗੱਲ ਲੱਗੀ ਕਿ ਰੌਬ ਸਟੱਟ ਨੇ ਉਹਨਾਂ ਨੂੰ ਹੀ ਕਿਹਾ, ਕਹਿੰਦੇ ਤੁਸੀਂ ਪੋਲੀਟੀਕਲ ਗੱਲਾਂ ਕਰ ਰਹੇ ਹੋ। ਸੋ ਉੱਥੇ ਥੋੜ੍ਹਾ ਜਿਹਾ
ਬੇਸਿਕਲੀ ਜਿਹੜੀ ਆਵਾਜ਼ ਵੀ ਕੱਟ ਰਹੀ ਸੀ ਜਾਂ ਮਾਈਕ ਵੀ ਬੰਦ ਹੋ ਰਿਹਾ ਸੀਗਾ, ਉਹ ਐਨ ਲੱਗ ਰਿਹਾ ਸੀ ਕਿ ਜਿਹੜੀ ਗੱਲ ਉਹਨਾਂ ਨੂੰ ਪਸੰਦ ਨਹੀਂ ਆ ਰਹੀ, ਬੋਰਡ ਨੂੰ ਪਸੰਦ ਨਹੀਂ ਆ ਰਹੀ ਹੈ, ਬੋਰਡ ਦੇ ਜਿਹੜੇ ਚੇਅਰਮੈਨ ਸੋ ਕਾਲ ਚੇਅਰਮੈਨ ਜਿਹੜੇ ਰੌਬ ਸਟੱਟ ਕੱਲ੍ਹ ਵਾਸਤੇ ਐਕਟ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਗੱਲ ਨਹੀਂ ਪਸੰਦ ਆ ਰਹੀ, ਉਸ ਟਾਈਮ ਹੀ ਆਵਾਜ਼ ਕੱਟੀ ਜਾ ਰਹੀ ਹੈ।
ਯਾ ਸੋ ਇੱਦਾਂ ਦੀ ਪਰਸੈਪਸ਼ਨ ਸੀ ਪਰ ਪ੍ਰੂਵ ਨਹੀਂ ਕੀਤੀ ਜਾ ਸਕਦੀ। ਅਤੇ ਫਿਰ ਉਸ ਤੋਂ ਬਾਅਦ ਇੱਕ ਉੱਥੇ ਜਿਹੜੇ ਸਪੀਕਰ ਸਨ ਜਿਹੜੇ ਸਵਾਲ ਪੁੱਛਣ ਵਾਸਤੇ ਸਿਟੀਜ਼ਨ ਪਹੁੰਚੇ ਹੋਏ, ਉਹਨਾਂ ਨੇ ਫਿਰ ਇੱਥੇ ਸਵਾਲ ਪੁੱਛਿਆ, ਕਹਿੰਦੇ ਕਿ ਜਿਹੜੇ ਬੋਰਡ ਦੇ ਮੈਂਬਰ ਨੇ ਲੈਰੀ ਥਾਮਸ, ਵੀ ਕੀ ਉਹਨਾਂ ਨੂੰ ਸਵਾਲ ਡਾਇਰੈਕਟ ਉਹਨਾਂ ਨੇ ਪੁੱਛਿਆ ਵੀ ਤੇ ਉੱਥੇ ਵੀ ਵਿੱਚ ਰੌਬ ਸਟਾਰਟ ਨੇ ਕਿਹਾ, ਕਹਿੰਦੇ ਵੀ ਤੁਹਾਡੇ ਬੋਲਣ ਦਾ ਸਮਾਂ ਖਤਮ ਹੋ ਗਿਆ, ਫਿਰ ਵਿੱਚ ਟੋਕਿਆ। ਲੈਰੀ ਥਾਮਸ ਨੇ ਕਿਹਾ, ਕਹਿੰਦੇ ਵੀ ਆਈ ਐਮ ਨੋਟ ਐਟ ਲਿਬਰਟੀ ਟੂ ਕਾਮੈਂਟ ਔਨ ਦਿਸ ਟੂ ਡਿਸਕਸ ਦਿਸ। ਸੋ ਇਹਦਾ ਮਤਲਬ ਇਹ ਹੈ ਕਿ ਬੋਰਡ ਦੇ ਵਿੱਚ ਵੀ ਇੱਕ ਜਿਵੇਂ ਗੈਗ ਆਰਡਰ ਜਾਰੀ ਹੋਇਆ ਹੋਇਆ ਕਿ ਨੋਮ ਲਿਪਿੰਸਕੀ,
ਹਰ ਕੋਈ ਗੱਲ ਨਹੀਂ ਕਰ ਸਕਦਾ।
ਹਾਂ, ਨੋਮ ਲਿਪਿੰਸਕੀ ਨੂੰ ਫਾਇਰ ਕਰਨ ਵਾਲੀ ਜਿਹੜੀ ਮੀਟਿੰਗ ਸੀ ਵੀ ਉਹਦੇ ਬਾਰੇ ਕੋਈ ਵੀ ਗੱਲ ਪਬਲਿਕਲੀ ਨਹੀਂ ਕਰਨੀ, ਤੇ ਉਹ ਕਿਉਂਕਿ ਦੇਖੋ ਵੈਸੇ ਜਿਹੜੀਆਂ ਇਨ ਕੈਮਰਾ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਰਵਾਇਤ ਵੀ ਇਹੀ ਹੁੰਦੀ ਹੈ ਕਿ ਇੱਕ ਜਿਵੇਂ ਨੋਨ ਡਿਸਕਲੋਜਰ ਹੁੰਦਾ ਵੀ ਤੁਸੀਂ ਡਿਸਕਲੋਜ਼ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਪਬਲਿਕਲੀ, ਤਾਂ ਹੀ ਉਹ ਇਨ ਕੈਮਰਾ ਮੀਟਿੰਗ ਆ। ਸੋ ਉਹਨਾਂ ਨੇ ਕਿਹਾ, ਲੈਰੀ ਥਾਮਸ ਨੇ, ਆਈ ਐਮ ਨੋਟ ਐਟ ਲਿਬਰਟੀ ਟੂ ਡਿਸਕਸ ਡਿਸਕਸ ਦੈਟ, ਉਹਨਾਂ ਨੇ ਆਹ ਗੱਲ ਕਹੀ। ਫਿਰ ਉੱਥੇ ਵੀ ਥੋੜ੍ਹੀ ਟੈਨਸ਼ਨ ਕ੍ਰੀਏਟ ਹੋਈ ਵੀ ਯਾਰ ਦੱਸਦੇ ਕਿਉਂ ਨਹੀਂ। ਇੱਕ ਹੋਰ ਸਪੀਕਰ ਨੇ ਕਿਹਾ, ਕਹਿੰਦੇ ਵੀ ਤੁਸੀਂ ਸਾਨੂੰ ਇਹ ਦੱਸੋ, ਕਹਿੰਦੇ ਵੀ ਮੈਂ ਐਕਸਟੋਰਸ਼ਨ ਦਾ ਵਿਕਟਿਮ ਹਾਂ। ਉਹ ਸਵਾਲ ਪੁੱਛਿਆ ਇੱਕ ਸਿਟੀਜ਼ਨ ਨੇ ਵੀ ਮੈਂ ਐਕਸਟੋਰਸ਼ਨ ਦਾ ਵਿਕਟਿਮ ਹਾਂ, ਤੁਸੀਂ ਇਹ ਸਾਨੂੰ ਗਰੰਟੀ ਦਿੰਦੇ ਹੋ ਕਿ ਅੱਜ ਉਹ ਸਾਰਾ ਇਸ ਵੇਲੇ ਇੱਥੇ ਬੋਰਡ ਦੇ ਵਿੱਚ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ, ਉਥਲ ਪੁਥਲ ਹੋ ਰਹੀ ਹੈ,
ਨੂੰ ਲਾਂਬੇ ਕਰ ਦਿੱਤਾ ਗਿਆ, ਆਲ ਦੋਸ ਥਿੰਗਸ
ਵੀ ਇਹਨਾਂ ਦਾ ਐਕਸਟੋਰਸ਼ਨ ਨਾਲ ਸੰਬੰਧੀ ਕਾਰਵਾਈ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਏਗਾ ਤੇ ਪੁਲਿਸਿੰਗ ਐਫਰਟਸ ਜਿਹੜੇ ਨੇ ਉਹ ਪ੍ਰਭਾਵਿਤ ਨਹੀਂ ਹੋਣਗੇ। ਤੇ ਇੱਥੇ ਫੇਰ ਆਫ ਸਟਾਰਟ ਨੇ ਕਿਹਾ, ਕਹਿੰਦੇ ਇਹ ਆਫ ਏਜੰਡਾ ਤੁਹਾਡਾ ਸਵਾਲ, ਹਾਊ ਇਜ਼ ਦਿਸ ਆਫ ਏਜੰਡਾ?
ਇਟ ਇਜ਼, ਜੇ ਹੁਣ ਪੁਲਿਸ ਬੋਰਡ ਦੀ ਮੀਟਿੰਗ ਹੋ ਰਹੀ ਆ, ਪੁਲਿਸ ਏਜੰਸੀ ਬਾਰੇ ਗੱਲ ਹੋ ਰਹੀ ਆ, ਪਬਲਿਕ ਸਿਕਿਉਰਿਟੀ, ਪਬਲਿਕ ਸੇਫਟੀ ਤਾਂ ਸਭ ਤੋਂ ਟਾਪ ਪ੍ਰਾਇੋਰਿਟੀ ਹੁੰਦੀ ਹੋਈ ਹੈ।
ਪਬਲਿਕ ਸੇਫਟੀ ਦੇ ਵਿੱਚ ਇਸ ਵੇਲੇ ਨੰਬਰ 1 ਇਸ਼ੂ ਸਾਡੇ ਇਲਾਕੇ ਦੇ ਵਿੱਚ ਐਕਸਟੋਰਸ਼ਨ ਹੈ, ਤੇ ਐਕਸਟੋਰਸ਼ਨ ਬਦੇ ਵਿਕਟਿਮ ਸਵਾਲ ਪੁੱਛ ਰਹੇ ਨੇ ਤੇ ਉਹ ਕਹਿੰਦੇ ਆਫ ਏਜੰਡਾ। ਤੇ ਫਿਰ ਉਹਦੇ ਬਾਰੇ ਫਿਰ ਉਹਨਾਂ ਬਾਅਦ 'ਚ ਕਿਹਾ, ਕਹਿੰਦੇ ਵੀ ਇੰਟਰਿਮ ਚੀਫ ਉੱਥੇ ਨਾਲ ਬੈਠੇ ਹੋਏ ਸਨ, ਟੌਡ ਮਾਤਸੁਮੋਟੋ, ਉਹਨਾਂ ਨੂੰ ਉਹਨੇ ਕਿਹਾ ਵੀ ਤੁਸੀਂ ਦੇਣਾ ਜਵਾਬ ਇਹਦਾ, ਤੇ ਉਹਨਾਂ ਨੇ ਫਿਰ ਜਿਹੜਾ ਘੜਿਆ ਜਵਾਬ ਹੁੰਦਾ ਵੀ ਨਹੀਂ ਜੀ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਵੀ
ਸਾਡੀ ਪ੍ਰਾਇੋਰਿਟੀ ਪਬਲਿਕ ਸੇਫਟੀ ਹੈ, ਅਸੀਂ ਪਬਲਿਕ ਸੇਫਟੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾ ਰਹੇ ਹਾਂ।
ਇੱਕ ਹੋਰ ਫਿਰ ਸਪੀਕਰ ਨੇ ਸਵਾਲ ਪੁੱਛਿਆ, ਉਹ ਕਹਿੰਦੇ ਕਿ ਸਾਨੂੰ ਤੁਸੀਂ ਲਿਖਤ ਦੇ ਵਿੱਚ ਪੂਰੀ ਐਕਸਪਲੇਨੇਸ਼ਨ ਦਿਓ ਕਿ ਨੋਮ ਲਿਪਿੰਸਕੀ ਨੂੰ ਕਿਉਂ ਚਲਦਾ ਕੀਤਾ ਗਿਆ ਤੇ ਉਹ ਸਰਕਮਸਟੈਂਸਿਸ ਪੂਰੇ ਕੀ ਸੀ। ਤੇ ਇਹਦੇ ਬਾਰੇ ਫਿਰ ਰੌਬ ਸਟਾਰਟ ਨੇ ਕਿਹਾ, ਕਹਿੰਦੇ ਤੁਹਾਡਾ ਸਵਾਲ ਆਊਟ ਆਫ ਆਰਡਰ ਹੈ। ਸੋ ਰੌਬ ਸਟਾਰਟ ਦੀ ਬੜੀ ਆਲੋਚਨਾ ਹੋਈ ਹੈ ਕੱਲ੍ਹ, ਤੇ ਉਸ ਤੋਂ ਬਾਅਦ ਫਿਰ ਉੱਥੇ ਸਿਆਸਤ ਵੀ ਹੋਈ, ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਹੋਰ ਸਲੀਟਾਂ ਬੜੀਆਂ ਨੇ ਇਲੈਕਸ਼ਨ ਦੇ ਵਿੱਚ, ਮਾਈਕ ਸਟਾਰ ਚਾ ਕਿ ਮੈਜਨ ਸਰੀ ਵਾਲੇ
ਉੱਥੇ ਪਹੁੰਚੇ,
ਉਹਨਾਂ ਨੇ ਵੀ ਸਵਾਲ
ਪੁੱਛਿਆ
ਤੇ ਉਹ ਕਹਿੰਦੇ ਕਿ ਜੀ ਸਾਨੂੰ ਤੁਸੀਂ ਦੱਸੋ ਵੀ ਰੌਬ ਸਟਾਰਟ ਜੀ ਤੁਸੀਂ ਦੱਸੋ ਵੀ ਸਰੀ ਪੁਲਿਸ ਸਰਵਿਸ ਦੇ ਬਜਟ 'ਤੇ ਜਦੋਂ ਵੀ ਵੋਟਿੰਗ ਵਗੈਰਾ ਹੋਏਗੀ ਵੀ ਤੁਸੀਂ ਉਹਦੇ 'ਤੇ ਵੋਟ ਕਰੋਗੇ। ਹੁਣ ਦੇਖੋ ਰੌਬ ਸਟਾਰਟ ਬੋਰਡ ਦੇ ਕਾਉਂਸਲਰ ਵੀ ਨੇ ਪਰ ਉਹ ਬੋਰਡ ਦੇ ਮੈਂਬਰ
ਵੀ ਨੇ
ਤੇ ਬੋਰਡ ਦੇ ਮੈਂਬਰ ਵੋਟ ਕਰਦੇ ਨੇ, ਤੇ ਉਹਨਾਂ ਨੇ ਕਿਹਾ ਯੈਸ ਦੈਟਸ ਮਾਈ ਇੰਟੈਂਸ਼ਨ, ਮੈਂ ਤਾਂ ਵੋਟ ਕਰਾਂਗਾ। ਤੇ ਸਟਾਰ ਚੱਕ ਨੇ ਉਹਨੂੰ ਵੀ ਥੋੜ੍ਹਾ ਜਿਹਾ ਪੋਲੀਟੀਕਲ ਸਪਿਨ ਦਿੱਤਾ। ਫਿਰ ਇੱਕ ਹੋਰ ਸਪੀਕਰ ਨੇ ਉੱਥੇ ਸਾਰਿਆਂ ਨੂੰ ਕਿਹਾ, ਕਹਿੰਦੇ ਪਲੀਜ਼ ਰਿਜ਼ਾਈਨ, ਸਾਰੇ ਜਣੇ ਤੁਸੀਂ
ਜਿੰਨੇ ਵੀ ਇੱਥੇ ਬੈਠੇ ਹੋ ਸਾਰੇ ਰਿਜ਼ਾਈਨ ਕਰੋ,
ਯੂ ਡਿਜ਼ਰਵ ਇਟ, ਦ ਪਬਲਿਕ ਡਸ ਨਾਟ ਵਾਂਟ ਯੂ। ਸੋ ਇਸ ਤਰ੍ਹਾਂ ਦੀ ਗੱਲਬਾਤ ਹੋਈ, ਕਾਫੀ ਮੁਖਾਲਫਤ ਬੋਰਡ ਦੀ ਹੋਈ ਆ ਪਹਿਲੀ ਹੀ ਮੀਟਿੰਗ ਦੇ ਵਿੱਚ। ਪਹਿਲੀ ਤਾਂ ਚਲੋ ਟੈਕਨੀਕਲੀ
ਚੀਫ ਕਾਂਸਟੇਬਲ ਦੇ ਲਾਂਬੇ ਹੋਣ ਤੋਂ ਬਾਅਦ ਪਹਿਲੀ ਮੀਟਿੰਗ,
ਜੀ ਹਾਂ ਬਿਲਕੁਲ। ਤੇ ਅਗਲੀ ਮੀਟਿੰਗ ਹੁਣ 9 ਸਤੰਬਰ ਨੂੰ ਹੋਣੀ ਹੈ। ਸੋ ਜਿਹੜੀਆਂ ਦੋ ਗੱਲਾਂ, ਇੱਕ ਤਾਂ ਫਾਈਨੈਂਸ਼ੀਅਲ ਰਿਵਿਊ ਵਾਲੀ ਗੱਲ, ਉਹਦੇ ਨਤੀਜੇ ਇਲੈਕਸ਼ਨ ਤੋਂ ਪਹਿਲਾਂ ਹੀ ਰਿਲੀਜ਼ ਕੀਤੇ ਜਾਣੇ, ਤੇ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦਾ ਚੀਫ ਦੇ ਉੱਤੇ ਗੈਗ ਆਰਡਰ ਲਗਾਉਣ ਦੀ ਗੱਲ ਕਿ ਵੀ ਤੁਸੀਂ ਸਾਡੀ ਆਲੋਚਨਾ ਨਹੀਂ ਕਰ ਸਕਦੇ ਪਬਲਿਕਲੀ, ਵੀ ਸਿਆਸਤਦਾਨਾਂ ਬਾਰੇ ਨਹੀਂ ਕੁਝ ਬੋਲਣਾ ਤੁਸੀਂ, ਜਾਂ ਐਡਮਿਨਿਸਟ੍ਰੇਟਰਸ ਬਾਰੇ ਨਹੀਂ ਤੁਸੀਂ ਕੁਝ ਬੋਲਣਾ, ਤੇ ਇਹ ਗੱਲ ਤਾਂ ਠੀਕ ਨਹੀਂ। ਜੇ ਸਾਡੀ ਇੱਥੇ ਪੁਲਿਸ ਦਾ ਮੁਖੀ ਖੁੱਲ੍ਹ ਕੇ ਨਹੀਂ ਬੋਲ ਸਕਦਾ, ਪੁਲਿਸ ਦੇ ਮੁਖੀ ਨੂੰ ਖੁੱਲ੍ਹ ਕੇ ਬੋਲਣ ਦੀ ਜੇ ਆਜ਼ਾਦੀ ਨਹੀਂ, ਤੇ ਫਿਰ ਆਮ ਜਨਤਾ ਦੀ ਆਜ਼ਾਦੀ ਦੀ ਫਿਰ ਕੌਣ ਰਾਖੀ ਕਰੇਗਾ?
ਫਰੀਡਮ ਆਫ ਸਪੀਚ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ, ਕੈਨੇਡਾ ਦੇ ਵਿੱਚ ਬੈਠੇ ਹੋਏ ਤਾਂ ਫਰੀਡਮ ਆਫ ਸਪੀਚ ਕਿੱਥੇ ਗਈ?
ਤੇ ਐਂਡ ਅਸੀਂ ਇਹ ਨਾ ਭੁੱਲੀਏ ਕਿ ਸਰੀ ਪੁਲਿਸ ਸਰਵਿਸ ਕਿਉਂ ਸਥਾਪਿਤ ਕੀਤੀ ਗਈ ਸੀ। ਉਹ ਇਸ ਮਨਸ਼ਾ ਨਾਲ, ਇਸ ਐਕਸਪੈਕਟੇਸ਼ਨ ਨਾਲ ਸਥਾਪਿਤ ਕੀਤੀ ਗਈ ਕਿ ਜੀ ਇਹ ਇੱਕ ਲੋਕਲ ਮਿਊਨਿਸਪਲ ਬੋਰਡ ਨੂੰ ਜਵਾਬ ਦੇ ਹੋਏਗੀ, ਸਰੀ ਪੁਲਿਸ ਬੋਰਡ ਨੂੰ, ਜਿਹਦੇ ਵਿੱਚ ਕਮਿਊਨਿਟੀ ਦੇ, ਸ਼ਹਿਰ ਦੇ ਨੁਮਾਇੰਦੇ ਹੋਣਗੇ, ਲੋਕਲ ਲੋਕ ਹੋਣਗੇ, ਉਹ ਲੋਕਲ ਤਰਜੀਹਾਂ ਦੀ ਗੱਲ ਕਰਨਗੇ, ਅਤੇ ਉਹਨਾਂ ਦੇ ਸੋ ਪੁਲਿਸਿੰਗ ਦੇ ਵਿੱਚ ਫਰੰਟ ਐਂਡ ਸੈਂਟਰ ਹੋਣਗੀਆਂ ਲੋਕਲ ਤਰਜੀਹਾਂ, ਅਤੇ ਉਹ ਸਾਨੂੰ ਜਵਾਬ ਦੇ ਹੋਣਗੇ।
ਟ੍ਰਾਂਸਪੇਰੈਂਸ,
ਹਾਂ, ਦੋ ਜਿਹੜੇ ਅਕਾਊਂਟੇਬਿਲਿਟੀ ਅਤੇ ਟ੍ਰਾਂਸਪੇਰੈਂਸੀ। ਅਤੇ ਹੁਣ ਇਸ ਵੇਲੇ ਜੇ ਕਿਸੇ ਦੋ ਚੀਜ਼ਾਂ ਦੀ ਘਾਟ ਨਜ਼ਰ ਆ ਰਹੀ ਹੈ
ਸਪਸ਼ਟ ਤੌਰ
ਤੇ, ਉਹ ਅਕਾਊਂਟੇਬਿਲਿਟੀ ਅਤੇ ਟ੍ਰਾਂਸਪੇਰੈਂਸੀ ਤਾਂ ਬਿਲਕੁਲ ਨਹੀਂ ਹੈ, ਅਤੇ ਬੋਰਡ ਹੀ ਉਸ ਅਕਾਊਂਟੇਬਿਲਿਟੀ ਅਤੇ ਟ੍ਰਾਂਸਪੇਰੈਂਸੀ ਦੇ ਰਾਹ ਦੇ ਵਿੱਚ ਡਿੱਕਾ ਆਪ ਹੀ ਬਣ ਗਈ ਹੈ। ਸੋ ਇਸ ਕਰਕੇ ਹੁਣ ਬੜੀ ਆਲੋਚਨਾ ਹੋ ਰਹੀ ਹੈ, ਖਾਸ ਤੌਰ 'ਤੇ ਰੌਬ ਸਟਾਰਟ ਦੀ ਕੱਲ੍ਹ ਬੜੀ ਆਲੋਚਨਾ ਹੋਈ। ਅਤੇ ਯੈਸ, ਉਹਨਾਂ ਨੇ ਦੇਖੋ ਜੋ ਕੁਝ ਕੀਤਾ ਥੋੜ੍ਹਾ ਲੱਗਿਆ ਵੀ ਕਿ ਜ਼ਿਆਦਾ ਓਬਸਟ੍ਰਕਟ ਕਰ ਰਹੇ ਸੀ, ਪਰ ਕਿਉਂਕਿ
ਮੀਟਿੰਗ ਬੰਦ ਕਰ ਦਿੱਤੀ ਗਈ, ਰਿਸੈਸ ਤੇ ਚਲੇ ਗਏ।
ਯੈਸ, ਦੈਟਸ ਆਲਸੋ ਟੂ ਬੀ ਮੈਂਸ਼ਨਡ ਕਿ ਵਿੱਚੋਂ ਉਹ ਗੁੱਸੇ ਜਿਹੇ ਹੋ ਕੇ ਜਿਵੇਂ ਰਿਸੈਸ ਲੈ ਲਈ ਤੇ ਸਾਰੇ ਡਾਇਰੈਕਟਰਸ ਵਾਕਆਊਟ ਕਰ ਗਏ ਜਿਵੇਂ, ਤੇ ਫਿਰ ਵਾਪਸ ਆਏ ਤੇ ਫਿਰ ਗੱਲਬਾਤ ਸ਼ੁਰੂ ਹੋਈ। ਸੋ ਕਾਫੀ ਵਿੱਚ ਅੜਿੱਕੇ ਜੇ ਪੈਂਦੇ ਰਹੇ,
ਜਦੋਂ ਪੂਰਾ ਭਖਿਆ ਹੋਇਆ ਸੀ ਮਾਹੌਲ, ਉਦੋਂ ਰਿਸੈਸ ਲੈ ਲਈ,
ਜੀ ਜੀ,
ਉਦੋਂ ਬ੍ਰੇਕ ਲੈ ਕੇ ਬਾਹਰ ਚਲੇ ਗਏ, ਫਿਰ ਵਾਪਸ ਆ ਕੇ ਫਿਰ ਦੁਬਾਰਾ ਤੋਂ ਸ਼ੁਰੂ ਕੀਤਾ, ਐਂਡ ਅਗੇਨ ਦੁਬਾਰਾ ਤੋਂ ਵੀ ਵਾਰ ਵਾਰ ਗੱਲ
ਕਿਉਂਕਿ ਇਲੈਕਸ਼ਨ ਈਅਰ ਆ, ਆਪੋਜੀਸ਼ਨ ਵਾਲਿਆਂ ਨੇ ਗੱਲ ਨੂੰ ਹੋਰ ਚੁੱਕਿਆ ਵੀ ਬਹੁਤ ਆ, ਸੋ ਥੋੜ੍ਹਾ ਜਿਹਾ ਤੜਕਾ ਉਧਰੋਂ ਵੀ ਲੱਗਿਆ, ਸੋ ਗੱਲ ਹੁਣ ਕਾਫੀ ਵੱਡੀ ਬਣਦੀ ਨਜ਼ਰ ਆ ਰਹੀ ਹੈ। ਬਾਕੀ ਦੇਖਦੇ ਹਾਂ 9 ਸਤੰਬਰ ਵਾਲੀ ਜਿਹੜੀ ਮੀਟਿੰਗ ਹੋਏਗੀ
ਉਹਦੇ ਵਿੱਚ ਕੀ ਹੁੰਦਾ,
ਉਹਦੇ ਵਿੱਚ ਕੀ ਕੁਝ ਹੁੰਦਾ। ਅਤੇ ਇਹ ਬੜੀ ਇੱਕ ਅਨਫੋਰਚੁਨੇਟ ਗੱਲ ਹੋਏਗੀ ਵੀ ਦੇਖੋ ਇਸ ਤੋਂ ਪਹਿਲਾਂ ਵੀ ਸਰੀ ਪੁਲਿਸ ਬੋਰਡ ਦੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ, ਅਤੇ ਅੱਗੇ ਹੁੰਦਾ ਕੀ ਸੀ ਵੀ ਅਸੀਂ ਜਦੋਂ ਕਦੇ ਵੀ ਸ਼ੋਅ ਦੇ ਵਿੱਚ ਆਪਣੇ ਮਿਊਨਿਸਪਲ ਪੋਲਿਟਿਕਸ ਦੀ ਡਿਸਕਸ਼ਨ ਕਰਦੇ ਸੀ ਕਿਸੇ ਮੀਟਿੰਗ ਦੀ, ਅਤੇ ਉਹ ਸਿਟੀ ਕਾਊਂਸਲ ਦੀ ਮੀਟਿੰਗ ਹੁੰਦੀ ਸੀ ਜਿਹੜੀ ਕਿ ਇੱਕ ਸਿਆਸੀ ਮੀਟਿੰਗ ਆ, ਮਿਊਨਿਸਪਲ ਸਰਕਾਰ ਦੀ ਮੀਟਿੰਗ।
ਉੱਥੇ ਜਦੋਂ ਲੋਕ ਪਹੁੰਚਦੇ ਸੀ ਉੱਥੋਂ ਜਿਹੜੇ ਕੁਐਸਚਨ ਆਨਸਰਸ ਹੁੰਦੇ ਸੀ ਉਹਨਾਂ ਦਾ ਜ਼ਿਕਰ ਹੋਇਆ ਕਰਦਾ ਸੀ।
ਤੇ ਪੁਲਿਸ ਬੋਰਡ ਦਾ ਕੰਮ ਕੀ ਹੈ ਜਸਪ੍ਰੀਤ ਜੀ? ਪੁਲਿਸ ਬੋਰਡ ਦਾ ਕੰਮ ਹੈ ਟੂ ਇਨਸੂਲੇਟ ਦ ਪੁਲਿਸ ਸਰਵਿਸ ਫਰੋਮ ਦ ਪੋਲਿਟਿਕਸ, ਕਿ ਸਿਟੀ ਕਾਊਂਸਲ ਤੇ ਸਰੀ ਪੁਲਿਸ ਸਰਵਿਸ ਦੇ ਵਿਚਕਾਰ ਇੱਕ ਬਫਰ ਦਾ ਕੰਮ ਕਰਨਾ, ਤਾਂ ਜੋ ਜਿਹੜੀ ਉਹ ਸਿਆਸਤ ਹੈ ਉਹ ਪੁਲਿਸ ਸਰਵਿਸ ਨੂੰ ਪ੍ਰਭਾਵਿਤ ਨਾ ਕਰੇ। ਪਰ ਹੁਣ ਸਰੀ ਪੁਲਿਸ ਬੋਰਡ ਦੀਆਂ ਮੀਟਿੰਗਸ ਦੇ ਵਿੱਚ ਜੇ ਸਿਆਸਤ ਦੀ ਐਲੀਗੇਸ਼ਨ ਲੱਗੇਗੀ ਤੇ ਉਹਨਾਂ ਮੀਟਿੰਗਸ ਦੇ ਵਿੱਚ ਜਿਹੜੀ ਕਾਰਵਾਈ ਹੋ ਰਹੀ ਹੈ ਉਹਦੇ ਬਾਰੇ ਟਾਕ ਸ਼ੋਜ਼ ਦੇ ਵਿੱਚ ਡਿਸਕਸ਼ਨ ਹੋਣ ਲੱਗ ਜਾਏਗੀ, ਇਟਸ ਨਾਟ ਗੁੱਡ ਫਾਰ ਸਿਟੀਜ਼ ਪਬਲਿਕ ਸੇਫਟੀ।
ਐਬਸੋਲਿਊਟਲੀ ਇਟ ਇਜ਼ ਨਾਟ, ਔਰ ਸਪੈਸ਼ਲੀ ਜਦੋਂ ਮਾਹੌਲ ਇਸ ਕਿਸਮ ਦਾ ਬਣਿਆ ਹੋਇਆ ਜਦੋਂ ਪਬਲਿਕ ਸੇਫਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਪਹਿਲਾਂ ਹੀ ਪੁੱਛੇ ਜਾ ਰਹੇ ਆ ਸਰੀ ਪੁਲਿਸ ਸਰਵਿਸ ਨੂੰ।
ਜੀ,
ਇਹ ਨਹੀਂ ਆਪਾਂ ਕਹਿੰਦੇ ਕਿ ਪੁਲਿਸ ਆਫਿਸਰਸ ਦੇਖੋ ਜਿਹੜੇ ਉਹਨਾਂ ਦੇ ਸਰੀ ਪੁਲਿਸ ਸਰਵਿਸ ਦੀ ਜਿਹੜੀ ਯੂਨੀਅਨ ਹੈ ਉਹਨਾਂ ਦੇ ਜਿਹੜੇ ਡਾਇਰੈਕਟਰ ਪਹੁੰਚੇ ਹੋਏ ਸੀ, ਪ੍ਰੈਜੀਡੈਂਟ ਪਹੁੰਚੇ ਹੋਏ ਸੀ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਨਾ ਉਹ ਬੜੀ ਦਰੁਸਤ ਗੱਲ ਸੀ ਕਿ ਸਰੀ ਪੁਲਿਸ ਸਰਵਿਸ ਦੇ ਆਫਿਸਰਸ ਇਹ ਚਾਹੁੰਦੇ ਆ ਕਿ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ, ਜਿਹੜੀ ਸਾਡੀ ਜੌਬ ਹੈ ਅਸੀਂ ਉਸ ਜੌਬ ਨੂੰ ਪ੍ਰੋਪਰਲੀ ਕਰੀਏ। ਪਰ ਕਿਉਂਕਿ ਇਹ ਇੰਨਾ ਪੋਲਿਟਿਸਾਈਜ਼ ਹੋ ਗਿਆ ਇਹ ਮਾਮਲਾ, ਇਸ ਕਰਕੇ ਅਸੀਂ ਵੀ ਇੰਪੈਕਟਡ ਮਹਿਸੂਸ ਕਰ ਰਹੇ ਹਾਂ। ਸੋ ਉਹਨਾਂ ਦੀ ਗੱਲ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇੱਥੇ ਫਿੰਗਰਸ ਪੁਆਇੰਟ ਪੁਲਿਸ ਆਫਿਸਰਸ ਤੇ ਨਹੀਂ ਹੋ ਰਹੀਆਂ,
ਨਾਟ ਐਟ ਆਲ,
ਇਹ ਪੁਲਿਸ ਬੋਰਡ ਦੀ ਗੱਲ ਹੋ ਰਹੀ ਹੈ ਕਿ ਪੁਲਿਸ ਬੋਰਡ ਦੇ ਵਿੱਚ ਜਿੰਨਾ ਪੋਲਿਟਿਸਾਈਜ਼ ਕੀਤਾ ਜਾ ਰਿਹਾ ਇਸ ਇਸ਼ੂ ਨੂੰ, ਦੈਟ ਇਜ਼ ਨਾਟ ਗੁੱਡ।
100%
ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬਸ ਉਹ ਮੁੜ ਕੇ ਆ ਕੇ ਫਿਰ ਆਪਾਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਆਪਣੇ ਇੱਥੇ ਵੈਨਕੂਵਰ ਪਹੁੰਚੇ ਹੋਏ ਨੇ,
ਜੀ
ਸੁਣਨ 'ਚ ਆ ਰਹੀ ਹੈ ਗੱਲ ਕਿ ਉਹਨਾਂ ਨੇ ਮੈਚ ਦੇਖਣ ਵੀ ਪਹੁੰਚਣਾ ਹੈ। ਸੋ ਪਰ ਆਏ ਕਾਹਦੇ ਵਾਸਤੇ ਹੋਏ ਨੇ ਉਹਦੀ ਗੱਲ ਕਰਦੇ ਹਾਂ। ਅੱਛਾ ਬਸ ਉਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਵੈਨਕੂਵਰ ਆਏ ਹੋਏ ਨੇ, ਜਿਹੜੀ ਉਹਨਾਂ ਨੇ ਅਨਾਊਂਸਮੈਂਟ ਕਰਨੀ ਆ ਹਾਊਸਿੰਗ ਐਂਡ ਇਨਫਰਾਸਟਰਕਚਰ ਰਿਲੇਟਡ ਅਨਾਊਂਸਮੈਂਟ। ਕੀ ਉਹਨਾਂ ਨੇ ਮੈਸੀ ਟਨਲ ਦਾ ਜ਼ਿਕਰ ਕਰਨਾ, ਮੈਸੀ ਟਨਲ ਦੀ ਰਿਪਲੇਸਮੈਂਟ ਵਾਲੇ ਪ੍ਰੋਜੈਕਟ ਦਾ ਜ਼ਿਕਰ ਕਰਨਾ ਕਿ ਨਹੀਂ, ਇਹਦੇ ਬਾਰੇ ਕੁਝ ਨਹੀਂ ਪਤਾ ਆਪਾਂ ਨੂੰ।
ਯਾ, ਕਿਉਂਕਿ ਦੇਖੋ ਮੈਸੀ ਟਨਲ ਰਿਪਲੇਸਮੈਂਟ ਪ੍ਰੋਜੈਕਟ ਉਹਦਾ ਜਿਹੜਾ ਕੰਟਰੈਕਟ ਟਰਮੀਨੇਟ ਕਰ ਦਿੱਤਾ ਗਿਆ, ਹੁਣ ਨਵੇਂ ਕੰਟਰੈਕਟਰ ਲੱਭੇ ਜਾ ਰਹੇ ਨੇ, ਇਹ ਮਸਲਾ ਇਹਨੂੰ ਠੱਲ ਪੈਂਦੀ ਨਜ਼ਰ ਆ ਨਹੀਂ ਰਹੀ।
ਬਿਲਕੁਲ,
ਬਾਰ ਬਾਰ ਇਹਦੇ ਬਾਰੇ ਗੱਲ ਹੋ ਰਹੀ ਹੈ। ਹੁਣ ਇੱਕ ਨਵਾਂ ਨੰਬਰ ਜਿਹੜਾ ਫਲੋਟ ਕੀਤਾ ਜਾ ਰਿਹਾ ਕਿ ਜੀ ਵੀ ਸੁਣਨ 'ਚ ਆ ਰਿਹਾ ਕਿ ਜਿਹੜੀਆਂ ਇਹਦੀਆਂ ਕੋਸਟ ਨੇ ਵੀ ਜਿਹੜਾ ਐਸਟੀਮੇਟ ਲਾਸਟ 2021 ਵਿੱਚ ਦਿੱਤਾ ਗਿਆ ਸੀ ਵੀ $4.15 billion ਦਾ ਪ੍ਰੋਜੈਕਟ ਹੋਣਾ, ਵੀ ਸ਼ਾਇਦ ਇਹਦੀ ਕੋਸਟ ਹੁਣ ਵੱਧ ਕੇ $11 billion ਤੱਕ ਪਹੁੰਚ ਗਈ ਹੋਵੇ। ਕੱਲ ਜੈਸ ਜੌਹਲ ਜਿਹੜੇ ਸਾਬਕਾ MLA ਨੇ, ਮੌਜੂਦਾ ਬ੍ਰੌਡਕਾਸਟਰ ਨੇ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇਹ ਗੱਲ ਕੀਤੀ ਹੈ ਅਤੇ ਉਹ ਕਹਿ ਰਹੇ ਨੇ ਵੀ ਉਹਨਾਂ ਨੂੰ ਕਿਸੇ ਫੈਡਰਲ ਸੂਤਰਾਂ ਤੋਂ ਇਹ ਖਬਰ ਮਿਲੀ ਹੈ ਕਿ ਜੀ ਵੀ $11 billion ਦਾ ਪ੍ਰੋਜੈਕਟ ਹੋ ਗਿਆ, ਵੀ BC ਸਰਕਾਰ ਵੱਲੋਂ ਫੈਡਰਲ ਸਰਕਾਰ ਨੂੰ ਇਹ ਦੱਸਿਆ ਗਿਆ ਕਿ ਜੀ ਸਾਨੂੰ ਲੱਗਦਾ ਵੀ ਪ੍ਰੋਜੈਕਟ 11 billion 'ਚ ਬਣੇਗਾ
ਅਤੇ
ਤੁਸੀਂ ਇਹਦੇ ਵਿੱਚੋਂ $4 billion ਤੁਸੀਂ ਪਾਓ। ਅਤੇ ਪ੍ਰੋਜੈਕਟ ਦੀ ਕੋਸਟ ਪਹਿਲਾਂ ਅਸੀਂ ਕਿੰਨੀ ਐਸਟੀਮੇਟ ਕੀਤੀ ਸੀ? $4.15 billion, ਅਤੇ ਹੁਣ $4 billion ਅਸੀਂ ਫੈਡਰਲ ਸਰਕਾਰ ਕੋਲੋਂ ਹੀ ਮੰਗ ਰਹੇ ਹਾਂ ਕਥਿਤ ਤੌਰ 'ਤੇ।
ਕੰਟ੍ਰਿਬਿਊਸ਼ਨ ਹੈ ਉਹਨਾਂ ਦੀ, ਪੂਰੇ ਪ੍ਰੋਜੜਕਟ ਦੇ ਪੈਸੇ ਨਹੀਂ ਹੈਗੇ।
ਹਾਂ, ਤੇ ਕੋਸਟ ਟੋਟਲ ਕਹਿੰਦੇ ਵੀ 11 billion ਹੋ ਸਕਦੀ ਹੈ। ਫਿਰ ਇਹਦੇ ਬਾਰੇ ਬੜੀ ਹੋਰ ਚਰਚਾ ਛਿੜ ਗਈ ਸੋਸ਼ਲ ਮੀਡੀਆ 'ਤੇ ਕੱਲ੍ਹ, ਅਤੇ ਕੁਝ ਲੋਕ ਕਹਿਣ ਲੱਗ ਪਏ ਵੀ ਇਹੀ ਕਾਰਨ ਆ ਕਿ ਫੈਡਰਲ ਸਰਕਾਰ ਹਮੇਸ਼ਾ ਇਹ ਕਹਿੰਦੀ ਹੁੰਦੀ ਵੀ ਅਸੀਂ ਕਿਸੇ ਵੀ ਪ੍ਰੋਜੈਕਟ ਵਾਸਤੇ $2 billion ਦੇ ਰਹੇ ਹਾਂ, $1 billion ਦੇ ਰਹੇ ਹਾਂ, ਕਦੇ ਵੀ ਪਰਸੈਂਟੇਜ ਵਿੱਚ ਆਪਣਾ ਕੰਟ੍ਰਿਬਿਊਸ਼ਨ ਕਮਿਟ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਕੋਸਟ ਜਿਹੜੀ ਆ ਇਸ ਤਰ੍ਹਾਂ ਐਸਕਲੇਟ ਹੋ ਜਾਂਦੀ ਆ, ਅਤੇ ਮੁੜ ਕੇ ਪਰਸੈਂਟੇਜ ਕਹਿ ਦੇਵਾਂਗੇ ਤਾਂ ਸਾਡਾ ਵੀ ਕੰਟ੍ਰਿਬਿਊਸ਼ਨ ਐਸਕਲੇਟ ਹੋ ਜਾਏਗਾ, ਵੀ ਉਹ ਇੱਕ ਫਿਕਸਡ ਅਮਾਊਂਟ ਦੱਸਦੇ ਆ। ਫਿਰ ਕਈਆਂ ਨੇ ਕਿਹਾ ਹਾਂਜੀ ਹਾਂਜੀ ਸਾਨੂੰ ਵੀ ਇੱਦਾਂ ਹੀ ਲੱਗਦਾ, ਕਈਆਂ ਨੇ ਕਿਹਾ ਵੀ ਅਸੀਂ ਤਾਂ ਸੁਣ ਰਹੇ ਹਾਂ ਕਿ 11 billion ਨਹੀਂ, ਇਹ ਤਾਂ 12 billion ਆ, ਕਈਆਂ ਨੇ ਕਿਹਾ ਨਹੀਂ ਇਹ 13 billion ਆ। ਸੋ ਬਹੁਤ ਜ਼ਿਆਦਾ ਅਟਕਲਾਂ ਲੱਗਣ ਲੱਗ ਪਈਆਂ। ਫਿਰ ਮਾਈਕ ਫਾਰਮਰ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ, ਉਹਨਾਂ ਨੂੰ ਕੱਲ੍ਹ ਕਲੈਰੀਫਾਈ ਕਰਨਾ ਪਿਆ, ਕਹਿੰਦੇ ਕਿ ਕਹਿੰਦੇ ਮੈਂ ਇਹ ਗੱਲ ਪਹਿਲਾਂ ਜ਼ਰੂਰ ਕਹਿ ਚੁੱਕਿਆ ਵੀ ਕੋਸਟ ਪਹਿਲਾਂ ਨਾਲੋਂ ਵਧੀ ਹੋਈ ਆ, ਪਰ ਵੀ ਹੈਵ ਨਾਟ ਕੰਟੈਂਪਲੇਟਡ ਔਰ ਡਿਸਕਸਡ ਐਨ $11 billion ਬਜਟ। ਸੋ
ਉਹ ਕਹਿੰਦੇ ਜਿਹੜੇ ਆਹ ਫਿਗਰ ਫਲੋਟ ਹੋ ਰਹੀਆਂ ਨੇ ਇਹਦੇ ਬਾਰੇ ਕਹਿੰਦੇ ਅਸੀਂ ਕੋਈ ਗੱਲ ਨਹੀਂ ਕੀਤੀ।
ਪਰ ਨੋਟ ਕਰੋ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਵੀ ਜਿਹੜਾ ਅਸੀਂ $11 billion ਤੋਂ ਘੱਟ ਬਜਟ ਡਿਸਕਸ ਕੀਤਾ, ਵੀ ਹੈਵ ਨਾਟ ਡਿਸਕਸਡ $11 billion ਬਜਟ। ਸੋ ਡਿਡ ਯੂ ਡਿਸਕਸ $12 billion ਔਰ ਡਿਡ ਯੂ ਡਿਸਕਸ $13 billion? ਸੋ ਉਹਨਾਂ ਨੇ ਸਿਰਫ ਇੰਨਾ ਕਿਹਾ ਵੀ 11 billion ਵਾਲੀ ਗੱਲ ਸਹੀ ਨਹੀਂ ਹੈ, ਠੀਕ ਨਹੀਂ ਹੈ। ਹੁਣ ਅੱਜ ਪਤਾ ਲੱਗ ਰਿਹਾ ਵੀ ਮਾਰਕ ਕਾਰਨੀ G7 ਸਮਿਟ ਤੋਂ ਬਾਅਦ ਸਿੱਧੇ ਇੱਥੇ ਆਪਣੇ ਵੈਂਕੂਵਰ ਹੀ ਆ ਰਹੇ ਨੇ ਜਿਵੇਂ। ਸੋ ਵੈਂਕੂਵਰ ਦੇ ਵਿੱਚ ਅੱਜ 12 ਵਜੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ, ਅਤੇ ਉਹਦੇ ਵਿੱਚ ਉਹਨਾਂ ਨੇ ਹਾਊਸਿੰਗ ਹੋਮ ਬਿਲਡਿੰਗ ਬਾਰੇ ਗੱਲ ਕਰਨੀ ਹੈ। ਸੋ ਉਹ 'ਚ ਲਿਖਿਆ ਹੋਇਆ ਕਿ ਨਿਊ ਮੈਜਰਸ ਟੂ ਐਕਸੈਲਰੇਟ ਹੋਮ ਬਿਲਡਿੰਗ, ਲੋਅਰ ਕੋਸਟ ਐਂਡ ਟਰਾਂਸਫਾਰਮ ਲੋਕਲ ਇਨਫਰਾਸਟ੍ਰਕਚਰ ਅਕ੍ਰੋਸ ਬ੍ਰਿਟਿਸ਼ ਕੋਲੰਬੀਆ। ਸੋ ਪੜ੍ਹਨ ਤੋਂ ਤਾਂ ਇੱਦਾਂ ਲੱਗਦਾ ਕਿ ਇਹ ਸਾਰੀ ਗੱਲਬਾਤ ਹਾਊਸਿੰਗ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਹੈ, ਕਿ ਘਰਾਂ ਦੀ ਉਸਾਰੀ ਦੇ ਨਾਲ ਸੰਬੰਧਿਤ, ਮੇ ਬੀ ਡਿਵੈਲਪਮੈਂਟ ਕੋਸਟ ਚਾਰਜਿਸ ਜਾਂ ਇੱਦਾਂ ਦੀ ਕੋਈ ਸਮਥਿੰਗ ਲਾਈਕ ਦੈਟ। ਆਈ ਐਮ ਜਸਟ ਸਪੈਕੂਲੇਟਿੰਗ ਹੇਅਰ ਕਿ ਇੱਦਾਂ ਦੀ ਕੋਈ ਅਨਾਊਂਸਮੈਂਟ ਹੋਏਗੀ ਕਿ ਘਰਾਂ ਦੀ ਉਸਾਰੀ ਦੀ ਕੋਸਟ ਕਿਵੇਂ ਘਟਾਈ ਜਾਵੇ। ਪਰ ਕਿਉਂਕਿ ਇਹਦੇ 'ਚ ਲਿਖਿਆ ਇਨਫਰਾਸਟ੍ਰਕਚਰ, ਤੇ ਇੱਥੇ ਸਾਡੇ BC ਦੇ ਵਿੱਚ ਇਸ ਵੇਲੇ ਹੁਣ ਇਸ ਹਫ਼ਤੇ ਤੋਂ
ਇਨਫਰਾਸਟ੍ਰਕਚਰ ਦਾ ਤਾਂ ਸਭ ਤੋਂ ਇੰਪੋਰਟੈਂਟ
ਸਵਾਲ
ਇਸ਼ੂ ਇਹੀ ਹੈ,
ਉਹ ਸਭ ਤੋਂ ਵੱਡਾ ਸਵਾਲ ਮੈਸੀ ਟਨਲ ਰਿਪਲੇਸਮੈਂਟ ਦਾ ਬਣਿਆ। ਜਿਹੜੀ ਆਹ ਗੱਲ ਹੈ ਕਿ ਅਸੀਂ ਹੁਣ ਫੈਡਰਲ ਸਰਕਾਰ ਤੋਂ ਹੀ ਕਥਿਤ ਤੌਰ ਤੇ $4 ਬਿਲੀਅਨ ਮੰਗ ਰਹੇ ਹਾਂ, ਆਈ ਐਮ ਪ੍ਰੀਟੀ ਸ਼ੋਰ ਕਿ ਮਾਰਕ ਕਾਰਨੀ ਨੂੰ ਅੱਜ ਸਵਾਲ ਤਾਂ ਜ਼ਰੂਰ ਪੁੱਛਿਆ ਜਾਏਗਾ ਵੀ ਕੀ ਗੱਲ ਇੱਦਾਂ ਦੀ, ਇਹ ਠੀਕ ਆ ਵੀ BC ਵੱਲੋਂ ਤੁਹਾਨੂੰ ਇਹ ਕਿਹਾ ਗਿਆ ਵੀ ਪ੍ਰੋਜੈਕਟ 11 ਬਿਲੀਅਨ
ਦਾ ਹੋਏਗਾ, ਤੁਹਾਡੇ ਨਾਲ ਗੱਲ ਹੋਈ ਆ ਜਾਂ ਤੁਹਾਡੇ ਤੱਕ ਗੱਲ ਪਹੁੰਚੀ ਹੈ,
ਤੁਹਾਡੇ ਕੋਲੋਂ ਕੀ 4 ਬਿਲੀਅਨ ਮੰਗਿਆ ਜਾ ਰਿਹਾ ਤੇ ਕੀ ਤੁਸੀਂ ਇਹਦੇ ਵਾਸਤੇ ਕੋਈ ਪੈਸੇ ਅਗਲੇ ਬਜਟ ਵਿੱਚ ਰੱਖੋਗੇ, ਇਦਾਂ ਦਾ ਸਵਾਲ ਤਾਂ ਜ਼ਰੂਰ ਪੁੱਛਿਆ ਜਾਏਗਾ, ਫਿਰ ਦੇਖਦੇ ਹਾਂ ਅੱਗੋਂ ਮਾਰਕਰ ਨੇ ਕੀ ਕਹਿਣਗੇ।
ਡਿਲਨ ਕਰੂਗਰ ਕੱਲ ਆਪਣੇ ਕੋਲ ਵੀ ਪ੍ਰੋਗਰਾਮ ਦੇ ਵਿੱਚ ਆਏ ਸੀ, ਵਾਸੂ ਸਵੇਰ ਵਾਲੇ ਸ਼ੋਅ ਦੇ ਵਿੱਚ ਆਏ ਸੀਗੇ, ਉਹ ਵੀ ਗੱਲ ਕਰਦੇ ਸੀਗੇ, ਉਹ ਕਹਿੰਦੇ ਮੈਂ ਤਾਂ ਹੈਰਾਨ ਇਸ ਗੱਲ ਤੇ ਆ, ਕਹਿੰਦੇ ਆਫਕੋਰਸ ਸਾਰੇ ਬਿਟਰੇਡ ਮਹਿਸੂਸ ਕਰ ਰਹੇ ਜਿਹੜੇ ਕੰਪਿਊਟਰਸ ਨੇ, ਜਿਹੜੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਜਾਰਜ ਮੈਸੀ ਟਨਲ ਦਾ ਇਸਤੇਮਾਲ ਕਰਕੇ ਇੱਧਰ ਵਾਲੀ ਸਾਈਡ ਤੋਂ ਡੈਲਟਾ ਤੋਂ ਸਰੀ ਤੋਂ ਇਹਨਾਂ ਸ਼ਹਿਰਾਂ ਤੋਂ ਵੈਨਕੂਵਰ ਜਾਂਦੇ ਨੇ, ਕਹਿੰਦੇ ਦੇ ਉਹ ਤਾਂ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਵੀ ਆਹ ਕੀ ਕਰਤਾ। ਕਹਿੰਦੇ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਬ੍ਰਿਜ ਦੀ ਗੱਲ ਕਹੀ ਜਾ ਰਹੀ ਸੀ ਉਹਨਾਂ ਨੇ ਸਪੈਸੀਫਿਕਲੀ ਮੈਨਸ਼ਨ ਕੀਤਾ, ਉਹ ਕਹਿੰਦੇ ਲਿਬਰਲਸ ਬ੍ਰਿਜ, BC ਲਿਬਰਲ ਪਾਰਟੀ ਦਾ ਉਹ ਪ੍ਰੋਜੈਕਟ ਸੀਗਾ ਨਾ ਜਿਹੜਾ, ਉਹ ਕਹਿੰਦੇ ਸੀਗੇ ਵੀ ਜਾਰਜ ਮੈਸੀ ਟਨਲ ਨੂੰ ਆਪਾਂ ਰਿਪਲੇਸ ਕਰਾਂਗੇ ਬ੍ਰਿਜ ਨਾਲ, 8 ਲੇਨਾਂ ਵਾਲੇ ਬ੍ਰਿਜ ਨਾਲ, 10 ਲੇਨਸ ਬ੍ਰਿਜ ਯਾ। ਸੋ ਦੇਖੋ ਉਹ ਕਹਿੰਦੇ ਵੀ ਬ੍ਰਿਜ ਵਾਲੀ ਜਿਹੜੀ ਉਹ ਪ੍ਰੋਜੈਕਟ ਸੀ ਉਹ ਤਾਂ ਕਹਿੰਦੇ $2 ਬਿਲੀਅਨ ਦੇ ਵਿੱਚ ਕੰਪਲੀਟ ਵੀ ਹੋ ਜਾਣਾ ਸੀ, ਮੁਕੰਮਲ ਹੋ ਜਾਣਾ ਸੀ।
ਦੋ ਤਾਂ ਨਹੀਂ, ਵੈਸੇ $3.5 ਬਿਲੀਅਨ ਦਾ ਉਹ ਪ੍ਰੋਜੈਕਟ ਸੀਗਾ ਤੇ ਜਿਹੜੀ ਲੋਐਸਟ ਬਿਡ ਸੀ ਉਹ $2.6 ਬਿਲੀਅਨ ਦੀ ਸੀ, ਪਰ $3.5 ਬਿਲੀਅਨ ਕਿਹਾ ਸੀ ਬਟ ਵਿਦ ਟੋਲਸ, ਟੋਲ ਵੀ ਲੱਗਣਾ ਸੀ ਜੀ ਜੀ, ਪਰ ਉਹ ਪ੍ਰੋਜੈਕਟ 2022 ਤੱਕ ਬਣ ਕੇ ਤਿਆਰ
ਹੋ ਜਾਣਾ ਸੀ
ਜੀ ਜੀ,
ਤੇ ਅੱਜ ਆਪਾਂ 2026 ਦੇ ਵਿੱਚ ਆ ਤੇ ਅੱਜ ਕੰਟਰੈਕਟ ਕੈਂਸਲ ਹੋ ਚੁੱਕਿਆ
ਹੈ, 2026 ਵੀ ਅੱਧਾ ਲੰਘ ਗਿਆ, ਜੂਨ ਅੱਧੀ ਲੰਘ ਗਈ ਹੈ।
ਅੱਜ ਨਾ ਟਰਾਂਸਪੋਰਟੇਸ਼ਨ ਮਿਨਿਸਟਰ ਮਾਈਕ ਫਾਨਵਰਥ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ, ਹੋਰ ਕੁਛ 10 ਮਿੰਟਾਂ ਨੂੰ ਉਹਨਾਂ ਨੇ ਆ ਜਾਣਾ, ਆਪਾਂ ਉਹਨਾਂ ਨੂੰ ਡੈਫੀਨੇਟਲੀ ਕੋਸਟ ਵਾਲਾ ਜਿਹੜਾ ਕੁਐਸਚਨ ਹੈਗਾ ਉਹ ਜ਼ਰੂਰ ਪੁੱਛਾਂਗੇ। ਅੱਗੇ ਆਪਾਂ ਗੱਲ ਕਰੀਏ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕਰ ਲਈਏ ਜੀ,
ਸ਼ੋਰ।
ਜਿਹੜਾ ਉਹ ਉਹਨਾਂ ਦੀ ਇਰਾਨ ਨਾਲ US ਦੀ ਡੀਲ ਹੋਣੀ ਆ, ਜਿਹੜੀ ਗੱਲ ਹੋ ਰਹੀ ਸੀ ਵੀ ਸਵਿਟਜ਼ਰਲੈਂਡ ਦੇ ਵਿੱਚ ਫਰਾਈਡੇ ਨੂੰ ਇੱਕ ਇਵੈਂਟ ਰੱਖਿਆ ਜਾਊਗਾ, ਉੱਥੇ ਜਿਹੜੀ ਡੀਲ ਹੈਗੀ ਆ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਉੱਥੇ ਸਿਗਨੇਚਰਸ ਕੀਤੇ ਜਾਣਗੇ, ਦਸਤਖਤ ਕੀਤੇ ਜਾਣਗੇ, ਉਹ ਬੜੀ ਇੱਕ ਅਜੀਬ ਜਿਹੀ ਗੱਲ ਹੋਈ। ਫਰਾਂਸ ਉਹ ਗਏ ਹੋਏ ਸੀ, ਆਪਾਂ ਨੂੰ ਪਤਾ G7 ਸਮਿਟ ਅਟੈਂਡ ਕਰ ਰਹੇ ਸੀ, ਫਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ ਜਦੋਂ ਡਿਨਰ ਕਰ ਰਹੇ ਸੀ ਡੋਨਲਡ ਟਰੰਪ, ਉਹ ਡਿਨਰ ਟੇਬਲ 'ਤੇ ਹੀ ਉਹਨਾਂ ਨੇ ਇੱਕ ਪੇਪਰ ਸਾਈਨ ਕਰਤੇ, ਅਤੇ ਪੇਪਰ ਸਾਈਨ ਕਰਕੇ ਉਹਨਾਂ ਨੇ ਦਿਖਾਏ ਵੀ ਆਹ ਤਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਜਿਹਦੀ ਗੱਲ ਕਰ ਰਹੇ ਸੀ, ਆਹ ਮੈਂ ਤਾਂ ਸਾਈਨ ਕਰਤਾ ਕਹਿੰਦੇ
ਯਾ, ਕਿਉਂਕਿ ਉਹ ਉਸ ਵੇਲੇ ਜਿਹੜੀ ਜਗ੍ਹਾ 'ਤੇ ਮੌਜੂਦ ਸਨ, ਸੋ ਵਰਸਾਏ ਫਰਾਂਸ ਦੇ ਵਿੱਚ ਉੱਥੇ ਉਹ ਮੌਜੂਦ ਸਨ, World War I 1919 ਦੇ ਵਿੱਚ ਜਦੋਂ ਖਤਮ ਹੋਈ ਉਹ ਜਿਹੜੀ ਟ੍ਰੀਟੀ ਸਾਈਨ ਕੀਤੀ ਗਈ ਸੀ ਟ੍ਰੀਟੀ ਆਫ ਵਰਸਾਏ, ਉੱਥੇ ਸਾਈਨ ਹੋਈ ਸੀ 1919 ਦੀ ਟ੍ਰੀਟੀ ਆਫ ਵਰਸਾਏ, ਜਿਹਦੇ ਵਿੱਚ ਜਰਮਨੀ ਨੇ ਆਪਣੀ ਗਲਤੀ ਕਬੂਲ ਕੀਤੀ ਸੀ ਅਤੇ ਰੈਪਰੇਸ਼ਨਸ ਦੇਣ ਵਾਸਤੇ ਉਹ ਰਾਜ਼ੀ ਹੋਏ ਸੀ।
ਸੋ ਜਗ੍ਹਾ ਦੀ ਅਹਿਮੀਅਤ ਨੂੰ ਸਮਝੀ,
ਹਾਂ, ਸੋ ਟ੍ਰੀਟੀ ਆਫ ਵਰਸਾਏ ਵਾਲੀ ਫੀਲਿੰਗ ਲੈਣਾ ਚਾਹੁੰਦੇ ਸੀ ਜਿਵੇਂ ਡੋਨਲਡ ਟਰੰਪ, ਕਿ ਵੀ ਜੇ ਵਰਲਡ ਵਾਰ ਖਤਮ ਹੋਈ ਸੀ ਅਤੇ ਮੈਂ ਵੀ ਤਾਂ ਇੱਕ ਵੱਡੀ ਜੰਗ ਖਤਮ ਕਰਾ ਰਿਹਾ ਅਤੇ ਇਸ ਕਰਕੇ ਵੀ ਮੈਂ ਇੱਥੇ ਟ੍ਰੀਟੀ ਸਾਈਨ ਕਰਨੀ ਹੈ। ਸੋ ਦੇਖੋ ਇਹ ਜਿਹੜੀ ਜਿਹੜਾ MOU ਸਾਈਨ ਕੀਤਾ ਉਹਨਾਂ ਨੇ ਕੱਲ੍ਹ, ਇਹ MOU ਉਹੀ ਹੈ ਜਿਹਦੇ ਬਾਰੇ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਪੂਰਾ ਟੈਕਸਟ ਉਹਦਾ ਲੀਕ ਹੋ ਗਿਆ ਮੀਡੀਆ ਦੇ ਵਿੱਚ 14 ਪੁਆਇੰਟਸ ਵਾਲਾ। ਇਹ MOU ਆਲਰੇਡੀ ਡੋਨਲਡ ਟਰੰਪ ਡਿਜੀਟਲੀ ਐਤਵਾਰ ਸਾਈਨ ਕਰ ਚੁੱਕੇ ਨੇ, ਆਉਂਦੇ ਸ਼ੁੱਕਰਵਾਰ ਮਤਲਬ ਕੱਲ੍ਹ ਟੁਮੋਰੋ ਜਿਨੀਵਾ ਸਵਿਟਜ਼ਰਲੈਂਡ ਦੇ ਵਿੱਚ ਇਹਨਾਂ ਨੇ ਫਿਰ ਉਹਦੇ 'ਤੇ ਅਧਿਕਾਰਤ ਤੌਰ 'ਤੇ ਜਾ ਕੇ ਸਾਈਨ ਕਰਨੇ ਆ। ਡੋਨਲਡ ਟਰੰਪ ਉੱਥੇ ਜਾਣਗੇ ਕਿ ਨਹੀਂ, ਅਜੇ ਆਫਿਸ਼ਲੀ ਇਹਦੀ ਕੰਫਰਮੇਸ਼ਨ ਨਹੀਂ ਹੋਈ, ਪਰ ਮੈਨੂੰ ਲੱਗਦਾ ਚਲੀ ਜਾਣਗੇ, ਉਹਨਾਂ ਨੂੰ ਚੰਗਾ ਲੱਗਦਾ ਜਿੱਦਾਂ ਡੀਲ ਵਗੈਰਾ ਸਾਈਨ ਕਰਨਾ ਜਾ ਜਾ ਕੇ। ਸੋ ਇੱਕ ਵਾਰ ਪਹਿਲਾਂ ਡਿਜੀਟਲੀ ਸਾਈਨ ਕਰ ਲਈ, ਹੁਣ ਫਰਾਂਸ ਦੇ ਵਿੱਚ ਅਚਾਨਕ ਹੀ ਜਿਵੇਂ ਮੈਨੂੰ ਲੱਗਦਾ ਨਹੀਂ ਇਹਦੇ ਬਾਰੇ ਪਹਿਲਾਂ ਕੋਈ ਕਿਸੇ ਨੂੰ ਵੀ ਇਨਫੋਰਮ ਕੀਤਾ ਸੀ ਵੀ ਇੱਦਾਂ ਜਿੱਥੇ ਕੋਈ ਸਾਈਨਿੰਗ ਸੈਰੇਮਨੀ ਹੋਣੀ ਹੈ, ਉੱਥੇ ਇੱਕ ਵਾਰੀ ਵਰਸਾਏ ਦੇ ਵਿੱਚ ਸਾਈਨ ਕਰ ਲਈ, ਫੀਲਿੰਗ ਲੈ ਲਈ, ਅਤੇ ਹੁਣ ਸਵਿਟਜ਼ਰਲੈਂਡ ਜਾ ਕੇ ਵੀ ਸਾਈਨ ਕਰਨਾ। ਫਿਰ ਉਸ ਤੋਂ ਬਾਅਦ ਜਿਹੜੀ ਉਹ ਡੀਲ ਆਪਾਂ ਕੱਲ੍ਹ ਡਿਸਕਸ ਕੀਤੀ ਉਹ ਪੂਰੀ ਲੀਕ ਹੋ ਚੁੱਕੀ ਮੀਡੀਆ ਦੇ ਵਿੱਚ, ਫਿਰ ਉਹਦੇ ਬਾਰੇ ਅਮੈਰੀਕਨ ਆਫੀਸ਼ਲਸ ਵੱਲੋਂ ਕੁਝ ਜਰਨਲਿਸਟ ਨੂੰ ਡਿਕਟੇਟ ਕਰਕੇ ਉਹਦੀਆਂ ਟਰਮਸ ਜਿਹੜੀਆਂ ਨੇ, ਮਤਲਬ ਲਿਖਿਤ ਟੈਕਸਟ ਨਹੀਂ ਰਿਲੀਜ਼ ਕੀਤਾ ਕਿਸੇ ਵੀ ਧਰਨੇ ਅਜੇ ਆਫੀਸ਼ਲੀ, ਪਰ ਉਹਦੀਆਂ ਟਰਮਸ ਪੜ੍ਹ ਕੇ ਸੁਣਾਈਆਂ, ਅਤੇ ਉਹ ਫਿਰ ਜਿਹੜੀ ਅੱਧੀ ਪ੍ਰਤੀ ਜਾਣਕਾਰੀ ਉਹ ਮੀਡੀਆ ਵਿੱਚ ਆ ਗਈ। ਅਤੇ ਜਿਹੜਾ ਅਸੀਂ ਕੱਲ੍ਹ ਟੈਕਸਟ ਸਾਂਝਾ ਕੀਤਾ ਸੀ ਉਹਦੇ ਵਿੱਚ ਕਿਤੇ ਵੀ ਟੋਲ ਫਰੀ ਸ਼ਬਦ ਨਹੀਂ ਸੀ ਲਿਖਿਆ ਕਿ ਸਟੇਟ ਆਫ ਫਾਰਮੂਸ ਖੁੱਲ੍ਹੇਗੀ, ਪਰ ਕੀ ਉਹਦੇ 'ਤੇ ਟੋਲ ਲੱਗੇਗਾ ਕਿ ਨਹੀਂ, ਉਹ 14 ਪੁਆਇੰਟਸ ਦੇ ਵਿੱਚ ਉਹਦਾ ਜ਼ਿਕਰ ਨਹੀਂ ਸੀ। ਪਰ ਅਮੈਰੀਕਨ ਸਾਈਡ ਵੱਲੋਂ ਹੁਣ ਜੋ ਦੱਸਿਆ ਜਾ ਰਿਹਾ ਕਿ 60 ਦਿਨ ਜਿਹੜੇ ਪਹਿਲੇ 60 ਦਿਨ ਹੋਣੇ ਜਦੋਂ ਕੰਸਲਟੇਸ਼ਨ ਚੱਲਣੀ ਹੈ MOU ਸਾਈਨ ਹੋਣ ਤੋਂ ਬਾਅਦ, ਉਹਨਾਂ 60 ਦਿਨਾਂ ਵਾਸਤੇ ਜਿਹੜਾ ਸਟੇਟ ਆਫ ਫਾਰਮੂਸ ਨੂੰ ਖੋਲ੍ਹਿਆ ਜਾਏਗਾ ਉਹ ਟੋਲ ਸੋ ਕੀ 60 ਦਿਨਾਂ ਤੋਂ ਬਾਅਦ ਫਿਰ ਟੋਲ ਲੱਗ ਸਕਦਾ? ਸੋ ਬਹੁਤ ਸਾਰੇ ਸਵਾਲ ਨੇ, ਅੱਧੀ ਪ੍ਰਤੀ ਦੀ ਜਾਣਕਾਰੀ ਹੈ। ਉਧਰੋਂ ਇਰਾਨ ਦੇ ਸਟੇਟ ਟੈਲੀਵਿਜ਼ਨ ਵੱਲੋਂ ਇੱਕ ਹੋਰ ਉਹ ਟੈਕਸਟ ਰਿਲੀਜ਼ ਕਰ ਦਿੱਤਾ ਗਿਆ, ਤੇ ਸੋ ਕਿਤੇ ਵੀ ਇਜ਼ਰਾਈਲ ਦਾ ਕੋਈ ਜ਼ਿਕਰ ਹੀ ਨਹੀਂ ਹੋ ਰਿਹਾ। ਇਜ਼ਰਾਈਲ ਵਾਲੇ ਲੈਬਨਾਨ ਦੇ ਵਿੱਚ ਆਪਣੀ ਕਾਰਵਾਈ ਅਜੇ ਵੀ ਜਾਰੀ ਰੱਖ ਰਹੇ ਨੇ। ਸੋ ਬਣਨਾ ਕੀ ਹੈ, ਡੀਲ ਕਿੰਨੀ ਕੁ ਵਾਰੀ ਸਾਈਨ ਕਰ ਲੈਣੀ ਹੈ?
ਨਾਲ ਉਹਨਾਂ ਨੇ ਇਹ ਵੀ ਕਿਹਾ, ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਵੀ ਕਿਹਾ, ਕਹਿੰਦੇ ਇਟਸ ਅ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਐਂਡ ਇਫ ਆਈ ਡੋਂਟ ਲਾਈਕ ਇਟ ਵੀ ਵਿਲ ਗੋ ਬੈਕ ਟੂ ਸ਼ੂਟਿੰਗ ਐਟ ਦੈਮ ਡ੍ਰੋਪਿੰਗ ਬੌਮਸ। ਇਹ ਵੀ ਉਹਨਾਂ ਨੇ ਕਿਹਾ,
ਖਲਾਰਾ ਕਾਇਮ ਰਹੇ। ਸੋ ਪਹਿਲਾਂ ਸਾਰੀ ਗੱਲਬਾਤ ਕਰਕੇ ਡੀਲ ਤਿੰਨ ਵਾਰੀ ਸਾਈਨ ਕਰ ਲੈਣੀ ਹੈ, ਫਿਰ ਬਾਅਦ ਕਹਿਣਾ ਵੀ ਤਾਂ MOU ਹੀ ਹੈ।
ਹਾਂ, ਜੇ ਮੈਨੂੰ ਨਾ ਪਸੰਦ ਆਇਆ ਤਾਂ ਕੋਈ ਨਹੀਂ।
ਹਾਂ, ਤੇ ਵੀ ਜੇ ਨਾ ਪਸੰਦ ਆ ਵੀ ਵਿਲ, ਦੇਖੋ ਕਿੰਨੀ ਕੈਜੂਅਲੀ, ਵੀ ਵਿਲ ਗੋ ਬੈਕ ਟੂ ਸ਼ੂਟਿੰਗ ਐਟ ਦੈਮ ਡ੍ਰੋਪਿੰਗ ਬੌਮਸ। ਵਾਹ, ਸੋ ਠੀਕ ਹੈ, ਅਤੇ ਬਾਕੀ ਹੁਣ ਦੇਖਦੇ ਹਾਂ ਕਿ, ਅੱਛਾ ਸਵਾਲ ਇਹ ਵੀ ਹੈ ਨਾ ਕਿ ਜਿਹੜਾ 60 ਦਿਨਾਂ ਦਾ ਪੀਰੀਅਡ ਸ਼ੁਰੂ ਹੋਣਾ, ਕੀ ਉਹ ਐਤਵਾਰ ਤੋਂ ਸ਼ੁਰੂ ਹੋ ਗਿਆ ਜੋ ਤੁਸੀਂ ਡਿਜੀਟਲੀ ਸਾਈਨ ਕੀਤਾ,
ਕੀ ਉਹ ਕੱਲ੍ਹ ਤੋਂ ਸ਼ੁਰੂ ਹੋਇਆ,
ਕੱਲ੍ਹ ਤੋਂ ਸ਼ੁਰੂ ਹੋ ਗਿਆ,
ਕਿ ਸਵਿਟਜ਼ਰਲੈਂਡ ਵਾਲੀ ਡੀਲ ਸਾਈਨ ਕਰਨ ਤੋਂ ਬਾਅਦ ਹੋਣਾ,
ਜੋ ਤੁਸੀਂ ਵਰਸਾਏ ਵਿੱਚ ਸਾਈਨ ਕੀਤਾ ਉੱਥੋਂ ਸ਼ੁਰੂ ਹੋ ਗਿਆ ਜਾਂ ਸਵਿਟਜ਼ਰਲੈਂਡ ਵਾਲੀ ਸਾਈਨ ਤੋਂ ਬਾਅਦ ਸ਼ੁਰੂ ਹੋਏਗਾ। ਸੋ ਕਿਹਾ ਜਾ ਰਿਹਾ ਵੀ ਹੁਣ ਕੱਲ੍ਹ, ਕਿਉਂਕਿ MOU ਸਾਈਨ ਹੋ ਗਿਆ, 60 ਦਿਨਾਂ ਦਾ ਪੀਰੀਅਡ ਸ਼ੁਰੂ ਹੋ ਚੁੱਕਿਆ, ਅਤੇ ਫਿਰ ਕੀ ਜਨੀਵਾ? ਅੱਛਾ, ਫਿਰ ਜਸਪ੍ਰੀਤ ਜੀ, ਆਪਾਂ ਗੱਲ ਕਰ ਰਹੇ ਹਾਂ ਵੀ ਡੋਨਲਡ ਟਰੰਪ ਟ੍ਰੀਟੀ ਆਫ ਵਰਸਾਏ ਵਾਲੀ ਫੀਲਿੰਗ ਲੈਣਾ ਚਾਹੁੰਦੇ ਨੇ, ਵੀ ਇੱਕ ਬੜੀ ਗ੍ਰੈਂਡ ਫੀਲਿੰਗ, ਵੀ ਦੇਖੋ ਵੀ ਕਿੰਨੀ ਹਿਸਟੋਰੀਕਲ ਮੂਮੈਂਟ 'ਤੇ ਮੈਂ ਬੈਠਾ, ਮੈਂ ਸਾਈਨ ਕਰ ਰਿਹਾ ਫਰੈਂਚ ਪ੍ਰੈਜ਼ੀਡੈਂਟ ਦੇ ਨਾਲ ਬੈਠਾ। ਉੱਧਰੋਂ ਇਰਾਨ ਦੇ ਪ੍ਰੈਜ਼ੀਡੈਂਟ ਪੇਜ਼ੈਸਕਿਨ ਨੇ ਵੀ ਕਹਿੰਦੇ ਸ਼ੇਅਰ ਕੀਤਾ, ਉਹਨੂੰ ਸਾਈਨ ਕੀਤਾ। ਉਧਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਹਾਂ, ਐਕਸ ਤੇ ਪਾ ਦਿੱਤੀ, ਤੇ ਉਹਨੂੰ ਇਸਲਾਮਾਬਾਦ MOU ਕਹੀ ਜਾਂਦੇ ਆ। ਡੋਨਲਡ ਟਰੰਪ ਵਿਲ ਨੋਟ ਲਾਈਕ ਦਿਸ, ਇਸਲਾਮਾਬਾਦ ਨਹੀਂ, ਉਹ ਥੋੜਾ ਜਿਹਾ ਕੋਈ ਉਹਦੇ ਗ੍ਰੈਂਡ ਕੋਈ ਨਾਮ ਹੋਵੇ, ਵਰਸਾਏ, ਜਨੀਵਾ ਕਨਵੈਨਸ਼ਨ, ਦੇਖੋ ਨਾ ਕਿ ਜਨੀਵਾ ਕਨਵੈਨਸ਼ਨ, ਜਨੀਵਾ ਕੋਈ ਨਾਮ, ਵਰਸਾਏ ਕੋਈ ਵੱਡਾ ਜਿਹਾ ਕੋਈ ਗ੍ਰੈਂਡ ਨਾਮ ਹੋਵੇ ਨਾ, ਇਸਲਾਮਾਬਾਦ ਅੱਗੇ ਲਾਤਾ, ਕੰਟਰੀ
ਨੇ ਪਸੰਦ,
ਹੀ ਵਿਲ ਨੋਟ ਲਾਈਕ ਇਟ। ਸੋ ਉਹ ਹੁਣ ਸ਼ਹਿਬਾਜ਼ ਸ਼ਰੀਫ ਇਹਨੂੰ ਇਸਲਾਮਾਬਾਦ MOU ਕਹੀ ਜਾਂਦੇ ਆ,
ਉਹ ਤਾਂ ਕਹਿ ਰਹੇ ਨੇ ਇਮੀਡੀਏਟ ਇਫੈਕਟ ਤੋਂ ਇਹ MOU ਦੀ ਜਿਹੜੀ ਡੀਲ ਹੈਗੀ ਲਾਗੂ ਹੋ ਚੁੱਕੀ ਹੈ,
ਤੇ ਇਹ ਸੁਣਨ ਚੋਂ ਇਹ ਵੀ ਆ ਰਿਹਾ ਸਵੇਰੇ ਕਿ ਸਟੇਟ ਆਫ ਹਾਰਮੂਜ਼ ਦੇ ਵਿੱਚੋਂ ਟੈਂਕਰ ਲੰਘਣੇ ਸ਼ੁਰੂ ਹੋ ਗਏ ਨੇ। ਸੋ ਲਾਂਘਾ ਤਾਂ ਖੁੱਲ ਗਿਆ, ਜੋ ਹੋ ਰਹੀ ਆ ਕਾਰਵਾਈ ਉਹ ਹੁਣ ਕਾਰਵਾਈ ਤਾਂ ਪੈ ਰਹੀ ਆ, ਪਰ ਕਿਸ ਤਰੀਕੇ ਨਾਲ ਹੋ ਰਿਹਾ ਸਾਰਾ ਕੁਝ, ਤੇ ਇਹਦੇ ਵਿੱਚ ਜਿਹੜਾ ਇਜ਼ਰਾਈਲ ਵਾਲਾ ਫੈਕਟਰ ਆ ਉਹ ਅਜੇ ਵੀ ਬੜਾ ਇੱਕ ਮਿਸਟੀਰੀਅਸ ਜਿਹਾ ਇੱਕ ਮਿਸਟਰੀ ਬਣੀ ਹੋਈ ਹੈ। ਤੇ ਸੁਣਨ 'ਚ ਆ ਰਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਵਿਚਕਾਰ ਇਸ ਵੇਲੇ ਬੜੀ ਜ਼ਿਆਦਾ ਹਾਰਡ ਨੈਗੋਸੀਏਸ਼ਨ ਚੱਲ ਰਹੀ ਹੈ, ਕੋਈ ਕਿ ਕਿਸੇ ਤਰ੍ਹਾਂ ਦੀਆਂ ਕਨਸੈਸ਼ਨ ਸ਼ਾਇਦ ਅਮਰੀਕਾ ਨੂੰ ਇਜ਼ਰਾਈਲ ਨੂੰ ਵੀ ਦੇਣੀਆਂ ਪੈ ਜਾਣ। ਇਰਾਨ ਨੂੰ ਤਾਂ ਦੇ ਹੀ ਦਿੱਤੀਆਂ ਨਾ, ਕਿ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ
ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਜਿਹੜੇ ਬੈਂਜਮਿਨ ਨੇਤਨਯਾਹੂ ਨੇ ਉਹ ਕੋਈ ਬਹੁਤੇ ਖੁਸ਼ ਨਹੀਂ ਹੈਗੇ ਇਸ ਡੀਲ ਤੋਂ,
ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਇਹਦੇ ਬਾਰੇ ਅੱਜ ਤੱਕ ਵੀ, ਅਸੀਂ ਇਹਦੇ ਵਾਸਤੇ ਸਹਿਮਤ ਆ ਜਾਂ ਪੂਰੇ MOU ਦੇ ਵਿੱਚ ਉਹਨਾਂ ਦਾ ਕੋਈ ਜ਼ਿਕਰ ਵੀ ਨਹੀਂ। ਅਤੇ ਇਰਾਨ ਨੂੰ ਜਿਹੜੀਆਂ ਕਨਸੈਸ਼ਨਸ ਦਿੱਤੀਆਂ ਨੇ ਜਸਪ੍ਰੀਤ ਜੀ, ਉਹ ਤਾਂ ਹੁਣ ਇਹ ਕਿਹਾ ਜਾ ਰਿਹਾ ਕਿ 2015 ਵਾਲੀ ਜਿਹੜੀ ਨਿਊਕਲੀਅਰ ਡੀਲ ਸੀ, ਉਸ ਨਿਊਕਲੀਅਰ ਡੀਲ ਤੋਂ ਵੀ ਵੱਡੀਆਂ ਕਨਸੈਸ਼ਨਸ ਉਹ ਡੋਨਲਡ ਟਰੰਪ ਨੇ ਹੁਣ ਇਰਾਨ ਨੂੰ ਦੇ ਦਿੱਤੀਆਂ ਨੇ, ਅਤੇ ਇਰਾਨ ਦੇ ਨੂੰ ਤੁਰੰਤ ਹੁਣ ਇਮੀਡੀਏਟਲੀ ਉਹਨਾਂ ਨੂੰ ਇੱਕ ਵੇਵਰ ਦਿੱਤਾ ਜਾ ਰਿਹਾ ਸਾਰੀਆਂ ਸੈਂਕਸ਼ਨਸ ਦੇ ਵਿੱਚੋਂ, ਕਿ ਤੁਸੀਂ ਆਪਣਾ ਜਿਹੜਾ ਤੇਲ ਹੈ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚਣਾ ਸ਼ੁਰੂ ਕਰ ਸਕਦੇ ਹੋ। ਸਾਰੀਆਂ ਸੈਂਕਸ਼ਨਸ ਤਾਂ ਟਿਲ ਵੈਰੀ ਰੀਸੈਂਟਲੀ ਮਤਲਬ ਅਮਰੀਕਾ ਨੇ ਹਟਾਈਆਂ ਨਹੀਂ ਕਦੇ ਵੀ ਇਰਾਨ ਦੇ ਉੱਤੋਂ, ਅਤੇ ਈਵਨ ਜਿਹੜੀ ਡੀਲ ਖਾਰਜ ਹੋਣ ਤੋਂ ਬਾਅਦ ਵੀ ਸਾਰਾ ਕੁਝ, ਈਵਨ ਡੀਲ ਜਦੋਂ ਲਾਗੂ ਵੀ ਹੋਈ ਸੀ ਉਦੋਂ ਵੀ ਸਾਰੀਆਂ ਸੈਂਕਸ਼ਨਸ ਨਹੀਂ ਸੀ ਹਟੀਆਂ, ਅਤੇ ਹੁਣ ਸਾਰੀਆਂ ਸੈਂਕਸ਼ਨਸ ਵਿਦ ਇਮੀਡੀਏਟ ਇਫੈਕਟ ਉਹ ਵੇਵਰ ਦੇ ਦਿੱਤਾ ਗਿਆ ਕਿ ਤੁਸੀਂ ਆਪਣਾ ਤੇਲ ਵੇਚ ਸਕਦੇ ਹੋ ਇੰਟਰਨੈਸ਼ਨਲ ਮਾਰਕੀਟ ਵਿੱਚ। ਸੋ ਇਸੇ ਤਰ੍ਹਾਂ ਦੀ ਲੱਗਦਾ ਕਿ ਕੋਈ ਕਨਸੈਸ਼ਨ ਅਮਰੀਕਾ ਨੂੰ ਬੈਂਜਮਿਨ ਨੇਤਨਯਾਹੂ ਨੂੰ ਰਾਜ਼ੀ ਕਰਨ ਵਾਸਤੇ, ਇਜ਼ਰਾਈਲ ਨੂੰ ਰਾਜ਼ੀ ਕਰਨ ਵਾਸਤੇ ਵੀ ਦੇਣੀਆਂ ਪੈ ਜਾਣਗੀਆਂ। ਅਤੇ ਬਾਕੀ ਖਬਰ ਇਹ ਚੰਗੀ ਜ਼ਰੂਰ ਆ ਰਹੀ ਹੈ ਕਿ ਸਟੇਟ ਆਫ ਹਾਰਮੋਨਸ ਉਧਰੋਂ ਰਿਪੋਰਟ ਕੀਤਾ ਜਾ ਰਿਹਾ ਵੀ ਸਵੇਰ ਤੱਕ ਮੈਂ ਦੇਖ ਰਿਹਾ ਸੀ ਵੀ 3 ਜਾਂ 4 ਵੱਡੇ ਟੈਂਕਰ ਕਹਿੰਦੇ ਉੱਥੋਂ ਲੰਘੇ ਨੇ। ਸੋ ਖੁੱਲ ਗਈ ਲੱਗਦੀ ਹੈ ਸਟੇਟ ਆਫ ਹਾਰਮੋਨਸ, ਅਤੇ 60 ਦਿਨਾਂ ਵਾਸਤੇ ਐਟਲੀਸਟ ਉਹ ਲਾਂਘਾ ਟੋਲ ਫਰੀ ਵੀ ਹੈ। ਬਾਕੀ ਦੇਖਦੇ ਹਾਂ ਅਜੇ 60 ਦਿਨਾਂ, ਸੋ ਕੱਲ੍ਹ ਇੱਕ ਜੇ ਡੀਲ ਸਾਈਨ ਹੁੰਦੀ ਹੈ ਕਿ ਨਹੀਂ, ਪਹਿਲੀ ਗੱਲ ਇਹ, ਕਿਉਂਕਿ ਸ਼ਹਿਬਾਜ਼ ਸ਼ਰੀਫ ਨੇ ਤਾਂ ਕਿਹਾ ਕਿ ਪਾਕਿਸਤਾਨ ਅਤੇ ਕਤਰ ਵੱਲੋਂ ਉਹ ਜਿਹੜੀ ਸਾਈਨਿੰਗ ਆ ਜਨੀਵਾ ਦੇ ਵਿੱਚ ਉਹਨੂੰ ਕੋ ਹੋਸਟ ਕੀਤਾ ਜਾਏਗਾ,
ਠੀਕ ਹੈ।
ਸੋ ਉਹ ਤਾਂ ਕਹਿ ਰਹੇ ਨੇ ਵੀ ਹੋਏਗਾ, ਤੇ ਇਸਲਾਮਾਬਾਦ MOU ਕਹਿ ਰਹੇ ਉਹਨੂੰ
ਉੱਥੇ ਪਹੁੰਚਣਗੇ, ਡੋਨਲਡ ਟਰੰਪ ਪਹੁੰਚਣਗੇ, ਕੌਣ ਕਰੂਗਾ?
ਜੇਡੀ ਵੈਂਸ ਨੇ ਕਿਹਾ ਮੈਂ ਤਾਂ ਜਾਊਂਗਾ, ਜੇਡੀ ਵੈਂਸ ਨੇ ਕਿਹਾ ਸੀ ਆਈ ਵਿਲ ਬੀ ਦੇਅਰ, ਉਹਨਾਂ ਨੂੰ ਕਿਹਾ ਜਾ ਰਿਹਾ ਹੀ ਇਜ਼ ਦਾ ਆਰਕੀਟੈਕਟ ਆਫ ਦਿਸ MOU,
ਠੀਕ ਹੈ।
ਤੇ ਉਹ ਤਾਂ ਜਾਣਗੇ, ਸੋ ਡੋਨਲਡ ਟਰੰਪ ਜਾਂਦੇ ਆ ਕਿ ਨਹੀਂ, ਦੈਟ ਰਿਮੇਨਸ ਟੂ ਬੀ ਸੀਨ। ਉਸ ਤੋਂ ਜਿਹੜਾ 60 ਦਿਨਾਂ ਦਾ ਕੰਸਲਟੇਸ਼ਨ ਪੀਰੀਅਡ ਹੈ ਜਿਸ ਤੋਂ ਬਾਅਦ ਫਾਈਨਲ ਅਗਰੀਮੈਂਟ ਸਾਈਨ ਹੋਣਾ, ਉਹ 60 ਦਿਨ ਕੀ ਕਹਿ ਲਓ ਕਿ ਅਮਨ ਕਾਇਮ ਰਹਿੰਦਾ ਜਾਂ ਫਿਰ ਖਲਾਰਾ ਕਾਇਮ ਰਹਿੰਦਾ। ਸੋ ਦੈਟ ਮੀਨਸ
ਇਹ ਦੇਖਣ ਵਾਲੀ ਗੱਲ ਹੈ। ਬਟ ਉਹ ਕਹਿੰਦੇ ਸਟ੍ਰੇਟ ਆਫ ਹਾਰਮੋਜ਼ ਤੇ ਜਿਹੜੀ ਡਿਪੈਂਡੈਂਸ ਹੈ ਆਇਲ ਤੇ ਗੈਸ ਨੂੰ ਲੈ ਕੇ, ਉਹਨੂੰ ਘਟਾਉਣ ਵਾਸਤੇ ਹੁਣ ਜਿਹੜੇ G7 ਮੁਲਕਾਂ ਦੇ ਲੀਡਰਸ ਨੇ ਉਹ ਇਸ ਗੱਲ ਤੇ ਰਾਜ਼ੀ ਹੋਏ ਨੇ ਕਿ ਅਸੀਂ ਕੈਨੇਡਾ ਨੂੰ ਇੱਕ ਰਿਲਾਇਬਲ ਸਪਲਾਇਰ ਆਫ ਐਨਰਜੀ ਮੰਨਣਾ ਚਾਹੁੰਦੇ ਹਾਂ। ਸੋ ਇਹ ਗੱਲ ਜਿਹੜੀ ਹੈਗੀ G7 ਸਮਿਟ ਜਿਹੜੀ ਹੋਈ ਉੱਥੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੀ ਖੜ ਕੇ ਇਹ ਗੱਲ ਕਹਿ ਆਇਆ, ਡਾਇਵਰਸੀਫਿਕੇਸ਼ਨ ਆਫ ਟ੍ਰੇਡ ਦੀਆਂ ਗੱਲਾਂ ਹੋਇਆ ਕਰਦੀਆਂ ਸੀਗੀਆਂ, ਹੁਣ ਡਾਇਵਰਸੀਫਿਕੇਸ਼ਨ ਆਫ ਐਨਰਜੀ ਸਪਲਾਈ ਦੀਆਂ ਵੀ ਗੱਲਾਂ ਹੋ ਰਹੀਆਂ ਨੇ।
ਜੀ ਜੀ, ਸੋ G7 ਵੱਲੋਂ ਕੱਲ੍ਹ ਬਹੁਤ ਸਾਰੀਆਂ ਜੁਆਇੰਟ ਸਟੇਟਮੈਂਟਸ ਨਿੱਕੀਆਂ ਨਿੱਕੀਆਂ ਜਾਰੀ ਕੀਤੀਆਂ ਗਈਆਂ। ਇਹ ਨਵੀਂ ਪਿਰਤ ਪਈ ਆ ਪਿਛਲੇ ਸਾਲ ਤੋਂ ਕਿ ਹੁਣ ਹੁੰਦਾ ਕਿ ਪਹਿਲਾਂ ਕੀ ਸੀ ਕਿ ਕੰਸੋਲੀਡੇਟਡ ਜੁਆਇੰਟ ਸਟੇਟਮੈਂਟ ਜਾਰੀ ਹੁੰਦੀ ਸੀ G7 ਸਮਿਟ ਤੋਂ ਬਾਅਦ ਜਾਂ ਕੋਈ ਵੀ ਜਿਹੜੀਆਂ ਵੱਡੀਆਂ ਫੋਰਮਸ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਤੋਂ ਬਾਅਦ। ਹੁਣ ਅੱਜ ਕੱਲ੍ਹ ਦੁਨੀਆ ਇੰਨੀ ਜ਼ਿਆਦਾ ਡਿਵਾਈਡਿਡ ਹੋ ਗਈ ਹੈ ਕਿ ਸਾਰੇ ਵਿਸ਼ਿਆਂ ਦੇ ਉੱਤੇ ਸਹਿਮਤੀ ਬਣਦੀ ਨਹੀਂ। ਈਵਨ ਜਿਹੜੇ ਕਿਸੇ ਗਰੁੱਪ ਦੇ ਮੈਂਬਰਸ ਨੇ G7 G20 ਉਹਨਾਂ ਦੀ ਆਪਸ ਦੇ ਵਿੱਚ 20-25 ਜਣਿਆਂ ਦੀ ਵੀ ਸਹਿਮਤੀ ਨਹੀਂ ਬਣਦੀ। ਸੋ ਇਸ ਕਰਕੇ ਜਿਹਨਾਂ ਜਿਹਨਾਂ 'ਤੇ ਸਹਿਮਤੀ ਬਣਦੀ ਹੈ ਉਹਨਾਂ ਵਿਸ਼ਿਆਂ 'ਤੇ ਨਿੱਕੀ ਨਿੱਕੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਅੱਡ ਅੱਡ। ਸੋ ਬਹੁਤ ਸਾਰੀਆਂ ਸਟੇਟਮੈਂਟ ਜਾਰੀ ਹੋਈਆਂ ਅਤੇ ਇੱਕ ਵਿਸ਼ੇਸ਼ ਤੌਰ 'ਤੇ ਸਟੇਟਮੈਂਟ ਜਾਰੀ ਹੋਈ ਹੈ ਐਨਰਜੀ ਡਾਇਵਰਸੀਫਿਕੇਸ਼ਨ ਬਾਰੇ, ਅਤੇ ਉਹਦੇ ਵਿੱਚ ਜਿਵੇਂ ਸਮਝੋ ਕਿ ਇੱਕ ਬਿਮਾਰੀ ਦਾ ਇਲਾਜ ਲੱਭਣ ਦੀ ਕੋਸ਼ਿਸ਼ ਹੋ ਰਹੀ ਸੀ ਅਤੇ ਸਾਰੇ ਲੱਭਣ ਲੱਗ ਪਏ ਸ਼ਹਿਰ ਦੇ ਵਿੱਚ ਜਾ ਕੇ ਵੀ ਦੇਖੋ ਡਾਕਟਰ ਕਿੱਥੇ ਹੈ। ਬਾਅਦ 'ਚੋਂ ਧਿਆਨ ਆਇਆ ਵੀ ਆਪਣੇ ਤਾਂ ਘਰ 'ਚ ਹੀ ਡਾਕਟਰ ਹੈ। ਸੋ ਆਇਲ ਦੇ ਵਾਸਤੇ ਅਸੀਂ ਹੁਣ ਵੱਖਰੇ ਨਵੇਂ ਸਰੋਤ ਲੱਭ ਰਹੇ ਹਾਂ ਪੂਰੇ ਵਿਸ਼ਵ ਦੇ ਵਿੱਚ। G7 ਨੂੰ ਹੁਣ ਜਾ ਕੇ ਜਾਗ ਆਈ ਹੈ ਕਿ G7 ਦੇ ਵਿੱਚ ਕੈਨੇਡਾ ਵੀ ਹੈ ਅਤੇ ਕੈਨੇਡਾ ਦੇ ਕੋਲ ਇੰਨੇ ਜ਼ਬਰਦਸਤ ਨੈਚੁਰਲ ਰਿਸੋਰਸਿਸ ਨੇ ਅਤੇ ਹੁਣ ਉਹ ਸਾਰੇ ਇਕੱਠੇ ਹੋ ਕੇ ਕੈਨੇਡਾ ਨੂੰ ਕਹਿ ਰਹੇ ਨੇ ਵੀ ਤੁਸੀਂ ਤਗੜੇ ਹੋਵੋ, ਅੱਗੇ ਵਧੋ ਅਤੇ ਤੁਸੀਂ ਆਪਣੀ ਆਇਲ ਐਂਡ ਗੈਸ ਜਿਹੜੀ ਸਪਲਾਈ ਵਧਾਓ ਅਤੇ ਆਪਣੀ ਐਕਸਪੋਰਟਸ ਵਧਾਓ ਅਤੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਅਸੀਂ ਤੁਹਾਡੇ ਗਾਹਕ ਹਾਂ।
ਹਮ ਤੁਹਾਡੇ ਸਾਥ ਹੈ।
ਹਾਂ, ਕਿ ਸਟੇਟ ਆਫ ਹੋਰਮੂਸ ਤੋਂ ਅਸੀਂ ਆਪਣੀ ਡਿਪੈਂਡੈਂਸ ਘਟਾਉਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਦੀ ਗੱਲ ਕ੍ਰਿਟੀਕਲ ਮਿਨਰਲਸ ਨੂੰ ਲੈ ਕੇ ਵੀ ਹੋਈ ਹੈ ਵੀ ਚਾਈਨਾ ਦੇ ਉੱਤੋਂ ਡਿਪੈਂਡੈਂਸ ਹਟਾਉਣੀ ਹੈ ਅਤੇ ਉਹਦੇ ਵਾਸਤੇ ਇੱਕ ਜਿਹੜਾ ਬਾਇਰਸ ਕਲੱਬ ਜਿਹਦੀ ਪਿਛਲੇ ਸਾਲ ਗੱਲ ਹੋਈ ਸੀ ਵੀ ਉਹਨੂੰ ਅਸੀਂ ਸਪੋਰਟ ਕਰਦੇ ਹਾਂ। ਜੀ
ਵਾਸੂ, ਥੈਂਕ ਯੂ ਸੋ ਮਚ ਫੋਰ ਯੋਰ ਟਾਈਮ।
ਥੈਂਕ ਯੂ ਵੈਰੀ ਮਚ।
ਆਪਾਂ ਹੁਣ ਟਰਾਂਸਪੋਰਟੇਸ਼ਨ